ਸਤਨਾਮ ਵਾਹਿਗੁਰੂ ਸਾਹਿਬ ਜੀ ਧਨੌਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਹਿਰੀ ਕਰ ਕੈ ਨੀਵ ਖੁਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਾਰ ਮੂੰਡ ਬੁਲਾਏ ਗਹਿਰੀ ਕਰ ਕੈ ਨੀਵ ਖੁਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਾਰ ਮੂੰਡ ਬੁਲਾਏ ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਬ ਕਰਤ ਹੋ ਬਿਨਸ ਜਾਏ ਝੂਠੀ ਦੇਹੀ ਰਹਾਉ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ ਬਾਰਹ ਜੋ ਜਨ ਸ਼ਤਰ ਚੱਲੈ ਥਾ ਦੇਹੀ ਗਿਰਜ ਨਾ ਖਾਈ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਹਾ ਭਯੋ ਦਰ ਬਾਂਧੇ ਹਾਥੀ ਖਿਨ ਮੈਂ ਭਈ ਪਰਾਈ ਦੁਰਬਾਸਾ ਸਿਉਂ ਕਰਤ ਠਗੌਰੀ ਜਾਦਵ ਇਹ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਦੁਰਬਾਸਾ ਸਿਉਂ ਕਰਤ ਠਗੌਰੀ ਜਾਦਵ ਇਹ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਜੋ ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਉਹ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ। ਹੁਣ ਨਿਯਤ ਸਮੇਂ ਅਨੁਸਾਰ ਸੋ ਇਸ ਪਵਿੱਤਰ ਉਪਦੇਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਜੋ ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸੋ ਉਸ ਦੀ ਵਿਚਾਰ ਦੇ ਨਾਲ ਜੁੜ ਕੇ ਲਾਭ ਉਠਾਉਣਾ ਹੈ। ਇਹ ਪਵਿੱਤਰ ਹੁਕਮਨਾਮਾ ਭਗਤ ਨਾਮਦੇਵ ਜੀ ਦੀ ਆਤਮਾ ਤੋਂ ਪ੍ਰਗਟ ਹੋ ਕੇ ਉਹਨਾਂ ਦੀ ਰਸਨਾ ਦੁਆਰਾ ਔਰ ਉਚਾਰਨ ਕੀਤਾ ਗਿਆ, ਜਿਸ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ 692 ਅੰਗ ਤੇ ਸੰਪਾਦਨ ਕੀਤਾ ਔਰ ਭਗਤ ਨਾਮਦੇਵ ਜੀ ਨੇ ਇਸ ਪਵਿੱਤਰ ਹੁਕਮਨਾਮੇ ਅੰਦਰ ਬਹੁਤ ਸਾਰੇ ਪ੍ਰਮਾਣ ਦੇ ਕੇ ਮਨੁੱਖ ਨੂੰ ਹੰਕਾਰ ਤੋਂ ਬਚਣ ਦਾ ਉਪਦੇਸ਼ ਦਿੱਤਾ ਹੈ, ਕਿਉਂਕਿ ਮਨੁੱਖ ਦੀਆਂ ਜਿਹੜੀਆਂ ਇਛਾਵਾਂ ਨੇ ਇਹਨਾਂ ਦੀਆਂ ਨੀਹਾਂ ਬੜੀਆਂ ਡੂੰਘੀਆਂ ਹਨ। ਮਨੁੱਖ ਆਪ ਦੀਆਂ ਆਸਾਂ ਦੀਆਂ ਨੀਹਾਂ ਜਿਹੜੀਆਂ ਬੜੀਆਂ ਡੂੰਘੀਆਂ ਪੁੱਟਦਾ ਹੈ ਔਰ ਉੱਤੇ ਹੰਕਾਰ ਦੇ ਮਹਿਲ ਉਸਾਰਦਾ ਹੈ, ਕਿਉਂਕਿ ਹੰਕਾਰ ਹਮੇਸ਼ਾ ਉੱਚਾ ਹੁੰਦਾ ਹੈ ਔਰ ਜਿਹੜੀ ਆਸ ਹੈ ਇਹ ਲੰਬੀ ਹੁੰਦੀ ਹੈ। ਮਨੁੱਖ ਆਸਾਂ ਬੜੀਆਂ ਦੂਰ ਦੀਆਂ ਰੱਖਦਾ ਹੈ ਔਰ ਹੰਕਾਰ ਦੇ ਮਹਿਲ ਉਸਾਰਦਾ ਹੈ, ਤੇ ਭਗਤ ਜੀ ਨੇ ਇਸ ਵਿੱਚ ਮਾਰਕੰਡੇ ਰਿਸ਼ੀ ਦਾ ਹਵਾਲਾ ਦਿੱਤਾ ਹੈ। ਇਹਦੇ ਵਿੱਚ ਕੈਰਵਾਂ ਦਾ, ਦੁਰਯੋਧਨ ਦੇ ਭਰਾਵਾਂ ਦਾ ਸਮੇਤ ਦੁਰਯੋਧਨ ਹਵਾਲਾ ਦਿੱਤਾ ਹੈ। ਧਿਆਨ ਦਵਾਇਆ ਹੈ ਰਾਵਣ ਵੱਲੇ, ਜ਼ਿਕਰ ਕੀਤਾ ਉਹਦੀ ਸੋਨੇ ਦੀ ਲੰਕਾ ਦਾ ਵੀ। ਜੋ ਸੰਪਰਦਾਇ ਵਿਦਵਾਨ ਨੇ ਉਹਨਾਂ ਦੁਆਰਾ ਇਸ ਸ਼ਬਦ ਦੀ ਉਥਾਨਕਾ ਇਸ ਪ੍ਰਕਾਰ ਉਹਨਾਂ ਗਿਆਨੀਆਂ ਵਿਦਵਾਨਾਂ ਨੇ ਅੰਕਿਤ ਕੀਤੀ ਹੈ, ਲਿਖੀ ਹੈ ਕਿ ਭਗਤ ਨਾਮ ਦੇਵ ਜੀ ਦੇ ਘਰ ਦੀ ਜਿਹੜੀ ਜਗ੍ਹਾ ਸੀ ਉਹ ਕਿਸੇ ਤਗੜੇ ਅਮੀਰ ਬੰਦੇ ਨੇ ਆਪਣੇ ਜ਼ੋਰ ਨਾਲ ਉਹਦੇ ਉੱਤੇ ਕਬਜ਼ਾ ਕਰ ਲਿਆ। ਕਬਜ਼ਾ ਕਰਨ ਦਾ ਕਾਰਨ ਉਹਨੇ ਆਪਣੇ ਮਹਿਲਾਂ ਦੀ ਉਸਾਰੀ ਲਾਈ ਹੋਈ ਸੀ ਔਰ ਥਾਂ ਦੀ ਥੋੜ੍ਹੀ ਕਮਤੀ ਜਾਪਦੀ ਸੀ, ਅਤੇ ਜਿਹੜੇ ਤਗੜੇ ਆ ਨਾ ਉਹ ਗਰੀਬ ਨੂੰ ਦਬਾ ਹੀ ਲੈਂਦੇ ਆ, ਇਹੋ ਹੰਕਾਰ ਦੀ ਨਿਸ਼ਾਨੀ ਹੈ। ਮਨੁੱਖ ਵਿੱਚ ਜੋ ਹੰਕਾਰ ਹੈ ਇਹ ਬਹੁਤ ਸੂਖਮ ਰੂਪ ਵਿੱਚ ਵੀ ਹੈ ਔਰ ਇਹ ਪ੍ਰਗਟ ਤੌਰ 'ਤੇ ਵੀ ਹੈ। ਜਿਹੜਾ ਸ਼ਕਤੀਸ਼ਾਲੀ ਮਨੁੱਖ ਹੈ ਉਹ ਪ੍ਰਗਟ ਤੌਰ 'ਤੇ ਆਪਣੇ ਹੰਕਾਰ ਦੀ ਪ੍ਰਦਰਸ਼ਨੀ ਕਰ ਦਿੰਦਾ ਹੈ, ਪਰ ਇਹ ਹੰਕਾਰ ਇੱਕ ਐਸੀ ਚੀਜ਼ ਹੈ, ਇਹਨੇ ਛੋਟੇ ਤੋਂ ਛੋਟੇ ਮਨੁੱਖ ਵਿੱਚ ਵੀ ਪ੍ਰਵੇਸ਼ ਕੀਤਾ ਹੋਇਆ ਔਰ ਇੱਥੋਂ ਤੱਕ ਕਿ ਧਾਰਮਿਕ ਪੁਰਖਾਂ ਵਿੱਚ ਵੀ ਇਹਦਾ ਪ੍ਰਵੇਸ਼ ਹੈ। ਉਹ ਵੀ ਕਈ ਵਾਰ ਹੰਕਾਰ ਦੇ ਫੰਦੇ ਵਿੱਚ ਫਸ ਜਾਂਦੇ ਨੇ ਔਰ ਸ਼ਕਤੀਸ਼ਾਲੀ ਨੇ ਤੇ ਆਪਣਾ ਹੰਕਾਰ ਵਿਖਾਉਣਾ ਹੀ ਹੈ, ਪ੍ਰਦਰਸ਼ਨੀ ਕਰਨੀ ਹੈ, ਉਹਨੇ ਜ਼ੁਲਮ ਵੀ ਕਰਨਾ ਹੈ। ਪਰ ਕਈ ਵਾਰ ਰੱਬ ਦਾ ਨਾਮ ਜਪਣ ਵਾਲੇ ਰੱਬ ਦੇ ਪਿਆਰੇ ਵੀ ਇਹ ਸੂਖਮ ਹੰਕਾਰ ਵਿੱਚ ਫਸ ਜਾਇਆ ਕਰਦੇ ਨੇ। ਹੰਕਾਰ ਦਾ ਸਰੂਪ ਵਿਖਾਉਣ ਵਾਸਤੇ ਕਲਗੀਧਰ ਮਹਾਰਸ ਦੇ ਪਾਤਸ਼ਾਹ ਜੀ ਨੇ ਭਾਈ ਆਨੰਦ ਲਾਲ ਜੀ ਨੂੰ ਵੀ ਇੱਕ ਵਾਰ ਇਹ ਚਮਤਕਾਰ ਵਿਖਾਇਆ। ਭਾਈ ਆਨੰਦ ਲਾਲ ਜੀ ਵਰਗਾ ਸਿੱਖ ਔਰ ਤਤ ਬੇਤਾ ਵਿਦਵਾਨ ਪੂਰਨ ਬ੍ਰਹਮ ਗਿਆਨੀ ਔਰ ਦੁਨੀਆਂ ਵਿੱਚ ਬੜਾ ਮੁਸ਼ਕਲ ਪੈਦਾ ਹੁੰਦਾ ਹੈ ਔਰ ਗੁਰੂ ਦਸਮ ਪਾਤਸ਼ਾਹ ਮਹਾਰਾਜ ਜੀ ਦੀਆਂ ਜਿਹਨੇ ਬੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਜੇ ਕਦੇ ਮਹਾਰਸ ਜੀ ਪਾਤਸ਼ਾਹ ਜੀ ਨੇ ਸਿੱਖਾਂ ਵੱਲੋਂ ਲਾਏ ਗਏ ਲੰਗਰਾਂ ਦੀ ਪ੍ਰੀਖਿਆ ਕੀਤੀ, ਉਸ ਇਮਤਿਹਾਨ ਵਿੱਚ ਵੀ ਆਨੰਦ ਲਾਲ ਜੀ ਪਹਿਲੇ ਨੰਬਰ 'ਤੇ ਆਏ। ਪਰ ਸਤਿਗੁਰਾਂ ਨੇ ਜਿੱਥੇ ਸੂਖਮ ਹਉਮੈ ਹੈ ਨਾ ਉਹਨੂੰ ਦੱਸਣ ਵਾਸਤੇ ਹਜ਼ੂਰ ਨੇ ਭਾਈ ਆਨੰਦ ਲਾਲ ਜੀ ਨਾਲ ਇੱਕ ਕੌਤਕ ਕੀਤਾ, ਕਿਉਂਕਿ ਗੁਰਸਿੱਖ ਦਾ ਅਸੂਲ ਹੀ ਹੈ ਕਿ ਸਤਿਗੁਰੂ ਸਾਹਿਬ ਜੀ ਦੇ ਆਪਣੇ ਗੁਰੂ ਦੇ ਦਰਸ਼ਨ ਕਰਨੇ। ਐਸਾ ਨਿਯਮ ਅੱਜ ਦੇ ਗੁਰਸਿੱਖਾਂ ਵਿੱਚ ਵੀ ਹੈ, ਜੋ ਪ੍ਰੇਮ ਰੱਖਣ ਵਾਲੇ ਔਰ ਗੁਰੂ ਚਰਨਾਂ ਦੇ ਸ਼ਰਧਾਲੂ ਹਨ ਉਹਨਾਂ ਵਿੱਚ ਵੀ ਇਹ ਨਿਯਮ ਪੱਕਾ ਹੈ, ਉਹ ਨਿਯਮ ਬੰਦ ਹਨ ਕਿ ਪਹਿਲਾਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ, ਉਪਰੰਤ ਕੋਈ ਕੰਮ ਕਾਰ ਕਰਨਾ ਹੈ। ਐਸੇ ਨਿਯਮ ਹਨ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਪਾਨ ਕਰਕੇ ਔਰ ਜਿੰਨਾ ਹੋ ਸਕੇ ਪਰਮੇਸ਼ਰ ਦਾ ਸਿਮਰਨ ਨਿਤ ਨੇਮ ਕਰਕੇ, ਫਿਰ ਗੁਰੂ ਦੇ ਦਰਸ਼ਨ ਕਰਕੇ ਉਪਰੰਤ ਆਪਣਾ ਕੰਮ ਕਾਰ ਜਿਹੜਾ ਹੈ ਉਹਦੀ ਸੰਭਾਲ ਕਰਨੀ। ਇਹ ਅੱਜ ਦੇ ਵੀ ਗੁਰਸਿੱਖਾਂ ਵਿੱਚ ਐਸੇ ਨਿਯਮ ਹਨ। ਭਾਈ ਆਨੰਦ ਲਾਲ ਜੀ ਦਾ ਵੀ ਐਸਾ ਹੀ ਨਿਯਮ ਸੀ ਕਿ ਕੁਛ ਵੀ ਕੀਤੇ ਤੋਂ ਪਹਿਲਾਂ ਉਹ ਆਪਦੇ ਪਿਆਰੇ ਗੁਰੂ ਦਰਸ਼ਨ ਨੂੰ ਜਾਂਦੇ। ਕਲਗੀਧਰ ਮਹਾਰਾਜ ਜੀ ਦੇ ਦਰਸ਼ਨ ਕੀਤਿਆਂ ਤੋਂ ਬਿਨਾਂ ਉਹ ਕੁਛ ਛਕਦੇ ਨਹੀਂ ਸਨ, ਕੋਈ ਕੰਮ ਕਾਰ ਨਹੀਂ ਸਨ ਕਰਦੇ। ਅੱਜ ਅਚਾਨਕ ਕਿਤੇ ਜਾਣਾ ਪੈ ਗਿਆ ਅੰਮ੍ਰਿਤ ਵੇਲੇ ਤੇ ਮਨ 'ਚ ਫੁਰਨਾ ਆਇਆ ਗੁਰੂ ਦੇ ਦਰਸ਼ਨਾਂ ਤੋਂ ਵਾਂਝਾ ਨਾ ਰਹਿ ਜਾ, ਔਰ ਗੁਰੂ ਕੇ ਦਰਸ਼ਨ ਕਰਨ ਵਾਸਤੇ ਗਿਆ ਭਾਈ ਆਨੰਦ ਲਾਲ ਜੀ। ਹਜ਼ੂਰ ਆਪਣੇ ਕਮਰੇ ਵਿੱਚ ਸੁਸ਼ੋਭਿਤ ਸਨ, ਦਰਵਾਜ਼ਾ ਲੱਗਾ ਹੋਇਆ ਸੀ ਇਤਿਹਾਸ ਮੁਤਾਬਕ। ਭਾਈ ਆਨੰਦ ਲਾਲ ਜੀ ਨੇ ਦਰਵਾਜ਼ੇ ਨੂੰ ਖਟਖਟਾਇਆ ਔਰ ਦਰਵਾਜ਼ੇ ਉੱਤੇ ਦਸਤਕ ਦਿੱਤੀ। ਹਜ਼ੂਰ ਨੇ ਅੰਦਰੋਂ ਆਵਾਜ਼ ਦਿੱਤੀ, ਕੌਣ ਹੈ? ਆਖਿਆ, ਜੀ ਮੈਂ ਆਨੰਦ ਲਾਲ ਹਾਂ, ਆਪ ਜੀ ਦੇ ਦਰਸ਼ਨ ਕਰਨੇ ਨੇ, ਮੈਂ ਕਿਸੇ ਕਾਰ ਵਿਹਾਰ ਵਾਸਤੇ ਜਾਣਾ ਸੀ, ਇਸ ਕਰਕੇ ਆਪ ਜੀ ਨੂੰ ਖੇਚਲ ਦਿੱਤੀ ਹੈ ਔਰ ਮੈਂ ਆਪਦੇ ਟਾਈਮ ਤੋਂ ਪਹਿਲਾਂ ਆ ਗਿਆ ਹਾਂ। ਹਜ਼ੂਰ ਆਂਦੇ ਕਿ ਇੱਥੇ ਮੈਂ ਨੂੰ ਕੋਈ ਥਾਂ ਨਹੀਂ, ਜੋ ਮੈਂ ਆਨੰਦ ਲਾਲ ਹੈ ਨਾ, ਇੱਥੇ ਮੈਂ ਨੂੰ ਜਗ੍ਹਾ ਨਹੀਂ ਹੈ, ਮੈਂ ਨੂੰ ਦਰਸ਼ਨ ਨਹੀਂ ਹੁੰਦੇ, ਇਹ ਹੈ ਸੂਖ ਮਹੌਮੇ। ਅਸੀਂ ਇਹ ਨਹੀਂ ਕਹਿ ਸਕਦੇ ਕਿ ਭਾਈ ਨੰਦ ਲਾਲ ਜੀ ਹਉਮੈ ਗ੍ਰਸਤ ਸਨ। ਨਹੀਂ, ਇਹ ਜ਼ਰੂਰ ਹੈ ਕਿ ਹਉਮੈ ਦਾ ਰੂਪ ਸਤਿਗੁਰਾਂ ਨੇ ਭਾਈ ਨੰਦ ਲਾਲ ਜੀ ਨੂੰ ਵਿਖਾਇਆ ਕਿ ਮਨੁੱਖ ਦੇ ਅੰਦਰ ਸੂਖਮ ਰੂਪ ਧਾਰ ਕੇ ਹਉਮੈ ਨੇ ਕਿਵੇਂ ਡੇਰੇ ਲਾਏ ਹੋਏ ਆ। ਇਹ ਕਮਜ਼ੋਰ ਤੋਂ ਕਮਜ਼ੋਰ ਬੰਦੇ ਦੇ ਵਿੱਚ ਵੀ ਹਉਮੈ ਨਿਵਾਸ ਕਰ ਜਾਂਦੀ ਹੈ, ਔਰ ਸ਼ਕਤੀਸ਼ਾਲੀ ਵਿੱਚ ਤਾਂ ਹੋਣੀ ਹੋਣੀ ਹੈ, ਔਰ ਚੰਗੇ ਚੰਗੇ ਵਿਦਵਾਨਾਂ ਵਿੱਚ ਵੀ ਇਹ ਹਉਮੈ ਪ੍ਰਵੇਸ਼ ਕਰ ਜਾਂਦੀ ਹੈ। ਉਹ ਆਂਦੇ ਕਿ ਅਸੀਂ ਬਹੁਤ ਵਿਦਵਾਨ ਹਾਂ ਕਿਉਂਕਿ ਹਉਮੈ ਨੇ ਅੰਦਰ ਡੇਰਾ ਲਾ ਲਿਆ। ਕੋਈ ਆਖਦਾ ਹੈ ਮੈਂ ਸਰੋਤਾ ਹੀ ਬੜਾ ਤਗੜਾ ਹਾਂ। ਸੁਣਨ ਵਾਲੇ ਦੇ ਵਿੱਚ ਵੀ ਹਉਮੈ ਪ੍ਰਵੇਸ਼ ਕਰ ਜਾਂਦੀ ਹੈ, ਕਹਿਣ ਵਾਲੇ ਦੇ ਵਿੱਚ ਵੀ, ਸੁਣਨ ਵਾਲੇ ਦੇ ਵਿੱਚ ਵੀ। ਇਹ ਬਹੁਤ ਬਰੀਕ ਹੈ, ਇਹਦੇ ਤੋਂ ਬਚਣਾ ਬੜਾ ਔਖਾ ਹੈ। ਔਰ ਹਜ਼ੂਰਾਂ ਦੇ ਕਲਗੀ ਧਰਮਾਰ ਸੱਚੇ ਪਾਤਸ਼ਾਹ ਜੀ ਭਾਈ ਨੰਦ ਲਾਲ ਨੂੰ ਕਿ ਇੱਥੇ ਨੰਦ ਲਾਲ, ਜਿੱਥੇ ਮੈਂ ਨੰਦ ਲਾਲ ਹਾਂ, ਇੱਥੇ ਮੈਂ ਨੂੰ ਕੋਈ ਥਾਂ ਨਹੀਂ, ਉਹਨੂੰ ਦਰਸ਼ਨ ਨਹੀਂ ਹੋ ਸਕਦੇ ਗੁਰੂ ਦੇ। ਹੁਣ ਭਾਈ ਨੰਦ ਲਾਲ ਜੀ ਨੇ ਅਨੁਭਵ ਕੀਤਾ ਕਿ ਮੈਂ ਨੰਦ ਲਾਲ ਹਾਂ, ਮੈਨੂੰ ਨਹੀਂ ਸੀ ਕਹਿਣਾ ਚਾਹੀਦਾ। ਔਰ ਇੱਕ ਮਿੰਟ ਰੁਕੇ ਭਾਈ ਸਾਹਿਬ ਜੀ, ਇਸ ਗੱਲ ਉੱਤੇ ਸੋਚ ਵਿਚਾਰ ਕੀਤੀ ਕਿ ਸਾਡਾ ਇਤਿਹਾਸ ਗਵਾਹ ਹੈ ਇਸ ਗੱਲ ਦਾ। ਦੁਬਾਰਾ ਦਰਵਾਜ਼ੇ ਨੂੰ ਖੜਕਾਇਆ, ਹਜ਼ੂਰ ਕਹਿਣ ਲੱਗੇ ਕੌਣ ਹੈ? ਆਖਣ ਲੱਗਾ ਜੀ ਇਹ ਆਪ ਜੀ ਦਾ ਨਿਮਾਣਾ ਸੇਵਕ ਹੈ, ਔਰ ਦਰਸ਼ਨਾਂ ਦੀ ਇੱਛਾ ਕਰਦਾ ਹੈ, ਆਪ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ। ਇਹ ਬੜੀ ਨਿਮਰਤਾ ਦੀ ਗੱਲ ਹੈ, ਔਰ ਅਸੀਂ ਜੇ ਕਿਤੇ ਇਹ ਗੱਲ ਅਸੀਂ ਕਹੀਏ ਨਾ ਤੇ ਸਾਡੇ ਮਨ ਵਿੱਚ ਵੀ ਆਵੇਗਾ ਕਿ ਅਸੀਂ ਬੜੀ ਨਿਮਰਤਾ ਵਿਖਾਈ ਹੈ। ਕਿਸੇ ਵੇਲੇ ਮਨੁੱਖ ਆਪ ਦੀ ਨਿਮਰਤਾ ਉੱਤੇ ਵੀ ਹਉਮੈ ਕਰ ਲੈਂਦਾ ਹੈ ਕਿ ਮੇਰੇ ਵਿੱਚ ਨਿਮਰਤਾ ਬੜੀ ਹੈ। ਇਹ ਹਉਮੈ ਦਾ ਸੂਖਮ ਰੂਪ ਹੈ ਕਿ ਮੈਂ ਬੜੀ ਨਿਮਰਤਾ ਵਿਖਾਈ ਹੈ, ਮੇਰੇ ਵਰਗਾ ਕੋਈ ਨੀਵਾਂ ਮਨੁੱਖ ਨਹੀਂ, ਔਰ ਮੇਰੇ ਵਰਗਾ ਨਿਉਣ ਦਾ ਢੰਗ ਨਹੀਂ ਕਿਸੇ ਨੂੰ। ਹਜ਼ੂਰ ਨੇ ਆਖਿਆ ਅਜੇ ਹਉਮੈ ਖਤਮ ਨਹੀਂ ਹੋਈ, ਇਸ ਕਰਕੇ ਅਜੇ ਵੀ ਅੰਦਰ ਹਉਮੈ ਦਾ ਨਿਵਾਸ ਹੈ ਨੰਦ ਲਾਲ, ਹਉਮੈ ਨੂੰ ਗੁਰੂ ਦੇ ਦਰਸ਼ਨ ਨਹੀਂ ਹੁੰਦੇ। ਕੈਸੀ ਕਮਾਲ ਮੇਰੇ ਕਲਗੀ ਧਰਮਾਰ ਸੱਚੇ ਪਾਤਸ਼ਾਹ ਜੀ ਦੀ। ਹੁਣ ਨੰਦ ਲਾਲ ਦਾ ਜਿਹੜਾ ਵਿਰਾਗ ਸੀ ਉਹ ਅਟਕ ਨਾ ਸਕਿਆ, ਉਸ ਵੇਲੇ ਅੰਦਰੋਂ ਹਾਵੇ ਨਿਕਲ ਗਏ, ਹੋਕੇ ਨਿਕਲ ਗਏ। ਉਹਨੂੰ ਸਿਸਕਦੇ ਹੋਏ ਨੂੰ ਜਦੋਂ ਅੰਦਰ ਸੁਣਿਆ ਹਜ਼ੂਰ ਨੇ ਤੇ ਅੰਦਰੋਂ ਆਵਾਜ਼ ਆਈ ਕਿ ਕੌਣ ਦਰਵਾਜ਼ੇ ਅੱਗੇ ਰੋ ਰਿਹਾ ਹੈ, ਕੌਣ ਹੋਕੇ ਭਰ ਰਿਹਾ ਹੈ? ਤੇ ਉਸ ਪਰਮ ਪਿਆਰੇ ਬ੍ਰਹਮ ਗਿਆਨੀ ਉਸ ਤੱਤ ਬੇਤੇ ਮਹਾਂਪੁਰਸ਼ ਨੇ ਔਰ ਹਟਕੋਰੇ ਲੈਂਦਿਆਂ ਹੋਇਆ ਆਖਿਆ ਕਿ ਸਤਿਗੁਰੂ ਜੀ ਪਤਾ ਨਹੀਂ ਕੌਣ ਹੈ, ਤੁਹਾਡੇ ਦਰਸ਼ਨ ਚਾਹੁੰਦਾ ਹੈ। ਤੇ ਇੱਕ ਗੱਲ ਬੁੱਲੇ ਨੇ ਆਖੀ ਹੈ, ਇਹ ਗੱਲ ਜਿੱਥੇ ਆਮ ਕਹਾਵਤ ਹੈ ਨਾ ਸਾਡੀ ਦੇਸੀ ਜਿਹੀ ਕਿ 100 ਸਿਆਣੇ ਤੇ ਇੱਕੋ ਮਤ, ਜਿੱਥੇ 100 ਸਿਆਣਾ ਇਕੱਠਾ ਹੋਵੇਗਾ ਨਾ ਅਕਲਵਾਨ, ਔਰ ਇੱਕ ਬੰਦਾ ਗੱਲ ਕਹੇਗਾ ਤੇ ਬਾਕੀ ਦੇ 99 ਬੰਦੇ ਉਹਨੂੰ ਪ੍ਰਵਾਨ ਕਰ ਲੈਂਦੇ ਨੇ, ਮੂਰਖ ਦੋ ਹੀ ਹੋਣ ਨਾ ਤੇ ਉਹਨਾਂ ਦੀ ਰਾਏ ਕਦੇ ਰਲਦੀ ਨਹੀਂ। ਤਾਂ ਹੀ ਵਿਦਵਾਨਾਂ ਨੇ ਆਖਿਆ 100 ਸਿਆਣਾ ਇੱਕੋ ਮਤ, ਇੱਕ ਨੇ ਗੱਲ ਕਹੀ ਬਾਕੀ ਦਿਆਂ ਨੇ ਪ੍ਰਵਾਨ ਕਰ ਲਈ, ਗੱਲ ਠੀਕ ਹੈ, ਏਕਾ ਹੋ ਗਿਆ। ਔਰ ਦੋ ਮੂਰਖ ਰਲੇ ਨੇ, ਇੱਕ ਨੇ ਗੱਲ ਕੋਈ ਆਖੀ, ਇੱਕ ਦੂਸਰੇ ਨੇ ਕੁਝ ਕਿਹਾ, ਪ੍ਰਵਾਨ ਨਹੀਂ ਕੀਤੀ, ਝਗੜਾ ਹੋ ਗਿਆ। ਇਸੇ ਕਰਕੇ ਰੱਬ ਦੇ ਪਿਆਰਿਆਂ ਦੀ ਜਿਹੜੀ ਗੱਲ ਹੈ ਨਾ, ਉਹਨਾਂ ਦੇ ਵਿਚਾਰ ਇੱਕੋ ਜਿਹੇ ਰਲਦੇ ਆ। ਤੇ ਬੁੱਲੇ ਦੀਆਂ ਕਾਫੀਆਂ ਵਿੱਚ ਆਉਂਦਾ ਹੈ, ਬੁੱਲੇ ਸ਼ਾਹ ਕਹਿੰਦਾ ਹੈ, ਬੁੱਲਾ ਕੀ ਜਾਣਾ ਮੈਂ ਕੌਣ, ਕਈ ਤੁਸੀਂ ਸੁਣਿਆ ਹੋਵੇਗਾ ਕਈ ਵਾਰਾਂ, ਐਸੀਆਂ ਰੁਬਾਈਆਂ ਆਉਂਦੀਆਂ ਰਹਿੰਦੀਆਂ ਨੇ ਟੀਵੀ ਰੇਡੀਓ ਆਦਿ ਤੇ। ਤੇ ਬੁੱਲੇ ਸ਼ਾਹ ਦੀਆਂ ਕਾਫੀਆਂ ਵਿੱਚ ਇਹ ਫਿਕਰਾ ਆਉਂਦਾ ਹੈ, ਬੁੱਲਾ ਕੀ ਜਾਣਾ ਮੈਂ ਕੌਣ, ਔਰ ਇਹ ਹੋਮੇ ਦੀ ਨਿਵਿਰਤੀ ਹੈ, ਮੈਂ ਕੀ ਜਾਣਾ ਮੈਂ ਕੌਣ ਹੈ, ਮੈਨੂੰ ਤਾਂ ਆਪਦਾ ਪਤਾ ਹੀ ਨਹੀਂ। ਅੱਜ ਉਹ ਅਵਸਥਾ ਬਣੀ ਹੈ ਭਾਈ ਨੰਦ ਲਾਲ ਜੀ ਦੀ, ਹਜ਼ੂਰ ਅੰਦਰੋਂ ਪੁੱਛ ਰਹੇ ਨੇ ਕਿ ਕੌਣ ਬਾਹਰ ਹਟਕੋਰੇ ਲੈ ਰਿਹਾ ਹੈ, ਕੌਣ ਸਿਸਕੀਆਂ ਭਰ ਰਿਹਾ ਹੈ, ਕੌਣ ਰੋ ਰਿਹਾ ਹੈ। ਇਹ ਕਲਗੀਧਰ ਮਹਾਰਸ ਜੇ ਪਾਤਸ਼ਾਹ ਜੀ, ਤੇ ਉਹ ਜਿਹੜਾ ਤਤ ਬੇਤਾ ਬ੍ਰਹਮ ਗਿਆਨੀ ਮਹਾਂਪੁਰਖ ਹੈ ਨਾ, ਸਤਿਗੁਰਾਂ ਦੇ ਚਰਨਾਂ ਦਾ ਭੌਰਾ, ਤੇ ਉਹ ਹੋਕਿਆਂ ਭਰੀ ਆਵਾਜ਼ ਨਾਲ ਕਹਿੰਦਾ ਕਿ ਮਹਾਰਸ ਜੇ ਪਾਤਸ਼ਾਹ ਪਤਾ ਨਹੀਂ ਕੌਣ ਹੈ, ਮੈਨੂੰ ਆਪਣੇ ਆਪ ਦਾ ਨਹੀਂ ਗਾ ਪਤਾ, ਇਹ ਪਤਾ ਨਹੀਂ ਕੌਣ ਹੈ, ਕਿਰਪਾ ਕਰੋ ਮੈਨੂੰ ਸਮਝਾਓ, ਔਰ ਇਹ ਤੁਹਾਡੇ ਦਰਸ਼ਨ ਚਾਹੁੰਦਾ ਹੈ। ਦਰਵਾਜ਼ਾ ਖੁੱਲ੍ਹ ਗਿਆ, ਔਰ ਗੁਰੂ ਦੇ ਮਿਲਾਪ ਦਾ ਦਰਵਾਜ਼ਾ ਉਦੋਂ ਹੀ ਖੁੱਲ੍ਹੇਗਾ ਜਦੋਂ ਸਾਡੀ ਸੂਖ ਮਹਾਉਮੇ ਦੂਰ ਹੋ ਜਾਵੇਗੀ, ਗੁਰੂ ਆਪਣੀ ਛਾਤੀ ਨਾਲ ਲਾ ਲਏਗਾ। ਜਿੰਨਾ ਚਿਰ ਹਉਮੈ ਦੂਰ ਨਹੀਂ ਨਾ ਆਉਂਦੀ, ਉਹਨਾਂ ਚਿਰ ਗੱਲ ਨਹੀਂ ਬਣੇਗੀ। ਹਜ਼ੂਰ ਬਾਹਰ ਆਏ, ਨੰਦ ਲਾਲ ਚਰਨਾਂ ਤੇ ਢਹਿ ਪਿਆ, ਹਜ਼ੂਰ ਨੇ ਬਾਹੋਂ ਫੜ ਕੇ ਆਪਣੀ ਛਾਤੀ ਨਾਲ ਲਾ ਲਿਆ, ਆਖਿਆ ਬਸ ਨੰਦ ਲਾਲ ਇਸੇ ਹੀ ਗੱਲ ਨੂੰ ਸਮਝਣਾ ਹੈ, ਇਹ ਹਉਮੈ ਬਹੁਤ ਸੂਖਮ ਹੈ, ਇਹ ਮਨੁੱਖ ਦਾ ਪਿੱਛਾ ਨਹੀਂ ਛੱਡਦੀ। ਹੁਣ ਹੱਥ ਜੁੜੇ ਹੋਏ ਨੇ, ਭਾਈ ਨੰਦ ਲਾਲ ਜੀ ਨੂੰ ਅੱਜ ਪਤਾ ਲੱਗਾ ਕਿ ਇਹ ਜਿਹੜੀ ਹਉਮੈ ਕੀ ਬਲਾ ਹੈ, ਇਸ ਗੱਲ ਨੂੰ ਭਾਈ ਨੰਦ ਲਾਲ ਜੀ ਨੇ ਸਮਝਿਆ, ਹਜ਼ੂਰ ਨੇ ਸਮਝਾਇਆ। ਇਸੇ ਕਰਕੇ ਭਗਤ ਨਾਮਦੇਵ ਜੀ ਔਰ ਇਸ ਹਉਮੈ ਦੀ ਹੰਕਾਰ ਦੀ ਵਿਆਖਿਆ ਕਰ ਰਹੇ ਨੇ ਸ਼ਬਦ ਦੇ ਅੰਦਰ, ਸਾਰੀ ਇਹੋ ਵਿਆਖਿਆ ਹੈ, ਭਾਵੇਂ ਸ਼ਬਦ ਦੀ ਭੂਮਿਕਾ ਜਿਹੜੀ ਹੈ ਜਿਹਨੂੰ ਆਪਾਂ ਉਥਾਨਕਾ ਬੋਲਦੇ ਹਾਂ, ਉਹ ਸਤਿਕਾਰਯੋਗ ਸੰਪਰਦਾਈ ਵਿਦਵਾਨਾਂ ਨੇ ਉਹ ਇਸ ਢੰਗ ਨਾਲ ਇਹਦੀ ਭੂਮਿਕਾ ਲਿਖੀ ਹੋਈ ਹੈ ਕਿ ਭਗਤ ਨਾਮਦੇਵ ਜੀ ਯਾਤਰਾ ਤੇ ਗਏ ਪਰਿਵਾਰ ਸਮੇਤ, ਤੇ ਘਰ ਵਿੱਚ ਕੀ ਸੀ, ਇੱਕ ਕੁੱਲੀ ਹੈ, ਛੰਨ ਹੈ। ਭਗਤ ਨਾਮਦੇਵ ਜੀ ਦਾ ਜੀਵਨ ਇੱਕ ਬੰਦੇ ਨੇ ਲਿਖਿਆ, ਬੜੇ ਪੁਰਾਣੇ ਸਮੇਂ ਦਾ ਲਿਖਿਆ ਹੋਇਆ, ਉਹਨੇ ਬੜੇ ਪ੍ਰਮਾਣ ਦੇ ਕੇ ਸਿੱਧ ਕੀਤਾ ਕਿ ਭਗਤ ਨਾਮਦੇਵ ਜੀ ਬਸਤਰ ਧੋਣ ਵਾਲੇ ਨਹੀਂ ਸਨ, ਇਹ ਤਾਂ ਬੜੇ ਅਮੀਰ ਸਨ, ਪਰ ਉਹਨਾਂ ਦੀ ਬਾਣੀ ਤੋਂ ਸਾਨੂੰ ਪਤਾ ਲੱਗਦਾ ਕਿ ਅਮੀਰੀ ਨਹੀਂ ਸੀ, ਗਰੀਬੀ ਸੀ। ਹੁਣ ਇਹ ਸ਼ਬਦ ਦੀ ਉਥਾਨਕਾ ਤੋਂ ਇਹਦੀ ਭੂਮਿਕਾ ਤੋਂ ਵੀ ਸਾਨੂੰ ਸਮਝ ਪੈਂਦੀ ਹੈ ਇਹ ਉਹਨਾਂ ਦੇ ਜੀਵਨ ਵਿੱਚ ਜੋ ਉਹਨਾਂ ਦਾ ਜੀਵਨ ਆ ਉਹਦੇ ਵਿੱਚ ਵੀ ਇਹ ਗੱਲ ਆਉਂਦੀ ਹੈ ਔਰ ਜਿੱਥੇ ਰਾਮਦੇਵ ਅਤੇ ਤਰਲੋਚਨ ਭਗਤ ਦਾ ਆਪਸ ਵਿੱਚ ਸੰਵਾਦ ਹੈ ਉੱਥੋਂ ਵੀ ਇਹ ਗੱਲ ਜ਼ਾਹਰ ਹੁੰਦੀ ਹੈ ਕਿਉਂਕਿ ਭਗਤ ਤਰਲੋਚਨ ਜੀ ਆਉਂਦੇ ਨੇ ਨਾਮਾ ਮਾਇਆ ਮੋਹਿਆ ਕਹੇ ਤਰਲੋਚਨ ਮੀਤ ਕਾਹੇ ਸ਼ਿਪੋ ਸ਼ਾਇਲ ਹੈ ਰਾਮ ਨਾ ਲਾਵੋ ਚੀਤ ਅਤੇ ਤਰਲੋਚਨ ਜੀ ਕਹਿੰਦੇ ਨੇ ਕਿ ਨਾਮਦੇਵ ਨੂੰ ਮਾਇਆ ਨੇ ਮੋਹ ਲਿਆ ਇਹ ਤਾਂ ਬਸਤਰਾਂ ਦੀ ਧੁਆ ਧੁਆਈ ਵਿੱਚ ਹੀ ਰੁੱਝਾ ਰਹਿੰਦਾ ਹੈ ਅਤੇ ਭਗਤ ਨਾਮਦੇਵ ਜੀ ਉਹਨਾਂ ਨੂੰ ਜਵਾਬ ਦਿੰਦੇ ਹੈ ਸੋ ਉਹ ਜਿੱਥੇ ਬੋਲਦੇ ਕਿ ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ ਕਾਹੇ ਸ਼ਿਪੋ ਸ਼ਾਇਲ ਹੈ ਰਾਮ ਨਾ ਲਾਵੋ ਚੀਤ ਅਤੇ ਅੱਗੋਂ ਜਵਾਬ ਆਉਂਦਾ ਹੈ ਨਾਮਾ ਕਹੇ ਤਲੋਚਨਾ ਇਹ ਉਹਨਾਂ ਰੱਬ ਦੇ ਪਿਆਰਿਆਂ ਭਗਤਾਂ ਦਾ ਆਪਸ ਵਿੱਚ ਸੰਵਾਦ ਹੈ ਨਾ ਆਪਸ ਵਿੱਚ ਉਹਨਾਂ ਦੀ ਵਾਰਤਾਲਾਪ ਹੈ ਉਹਨਾਂ ਦੀਆਂ ਵਿਚਾਰਾਂ ਨੇ ਸੋ ਭਗਤ ਨਾਮਦੇਵ ਜੀ ਆਉਂਦੇ ਨਾਮਾ ਕਹੇ ਤਲੋਚਨਾ ਮੁੱਖ ਤੇ ਰਾਮ ਸੰਭਾਲ ਇਹ ਦੋਵੇਂ ਜਿਹੜੀਆਂ ਗੱਲਾਂ ਨੇ ਨਾ ਇਹ ਬਾਣੀ ਹੈ ਭਗਤ ਕਬੀਰ ਜੀ ਦੀ ਇਹ ਦੋ ਸਲੋਕ ਲਿਖੇ ਨੇ ਭਗਤ ਕਬੀਰ ਜੀ ਨੇ ਔਰ ਉਹਨਾਂ ਭਗਤਾਂ ਦੀ ਜਿਹੜੀ ਵਿਚਾਰ ਹੋਈ ਹੈ ਉਹਨਾਂ ਦੀ ਵਿਚਾਰਧਾਰਾ ਨੂੰ ਪ੍ਰਗਟ ਕੀਤਾ ਉਹਨਾਂ ਆਪਣੀ ਬਾਣੀ ਵਿੱਚ ਕਿ ਉਹਨਾਂ ਦੋਵਾਂ ਦੇ ਜਿਹੜੇ ਵਿਚਾਰ ਹੋਏ ਨੇ ਉਹ ਭਗਤ ਕਬੀਰ ਜੀ ਲਿਖਦੇ ਨੇ ਤੇ ਨਾ ਭਗਤ ਕਬੀਰ ਜਾਂਦੇ ਕਿ ਨਾਮਦੇਵ ਅੱਗੋਂ ਦਾ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ ਯਾਦ ਕਰ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਹੱਥਾਂ ਤੇ ਪੈਰਾਂ ਦੇ ਨਾਲ ਕੰਮ ਕਾਰ ਕਰ ਪੈਰਾਂ ਨਾਲ ਚੱਲਣਾ ਹੈ ਹੱਥਾਂ ਨਾਲ ਕਿਰਤ ਕਰਨੀ ਹੈ ਔਰ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਆਪਣੀ ਜ਼ੁਬਾਨ ਨਾਲ ਜਪਣਾ ਹੈ ਇਸ ਕਰਕੇ ਪਿਆਰਿਆ ਆਪਣਾ ਕੰਮ ਕਾਜ ਵੀ ਕਰਨਾ ਹੈ ਔਰ ਰੱਬ ਨੂੰ ਯਾਦ ਵੀ ਕਰਨਾ ਹੈ ਪਰ ਚਿੱਤ ਉਹਦੇ ਵਿੱਚ ਰੱਖਣਾ ਹੈ ਔਰ ਹੱਥਾਂ ਦੇ ਨਾਲ ਆਪਣੀ ਕਿਰਤ ਕਰਨੀ ਹੈ ਉਹਨਾਂ ਦੀ ਗੱਲ ਨੂੰ ਪ੍ਰਗਟ ਕੀਤਾ ਹੈ ਭਗਤ ਕਬੀਰ ਜੀ ਨੇ ਤੇ ਇੱਥੋਂ ਵੀ ਸਮਝ ਪੈਂਦੀ ਹੈ ਪਾੜ ਪੜੋਸਣ ਪੂਛ ਲੈ ਨਾਮਾ ਕਾ ਪੈ ਸ਼ਾਨ ਸ਼ਵਾਈ ਹੋ ਤੇ ਸ਼ਵਾਈ ਹੁੰਦਾ ਹੈ ਬਣਵਾਉਣੀ ਤੇ ਸ਼ਾਨ ਤੋਂ ਭਾਵ ਛਪਰੀ ਕੱਖਾਂ ਦੀ ਕੁੱਲੀ ਜਿਹਨੂੰ ਆਪਾਂ ਆਪਣੀ ਇੱਧਰ ਦੀ ਪੰਜਾਬੀ ਬੋਲੀ ਵਿੱਚ ਛੰਨ ਕਹਿੰਦੇ ਹਾਂ ਔਰ ਉਸ ਇਲਾਕੇ ਦੀ ਬੋਲੀ ਵਿੱਚ ਇਸ ਤਰ੍ਹਾਂ ਹੀ ਬੋਲਦੇ ਹਨ ਪਾੜ ਪੜੋਸਨ ਪੂਛ ਲੈ ਨਾਮਾ ਭਗਤ ਨਾਮਦੇਵ ਜੀ ਆਉਂਦੇ ਨੇ ਕਿ ਮੈਨੂੰ ਮੇਰੀ ਗੁਆਂਢਣ ਮੇਰੀ ਭੈਣ ਨੇ ਉਸ ਬੀਬੀ ਨੇ ਪੁੱਛਿਆ ਪਾੜ ਪੜੋਸਨ ਪੂਛ ਲੈ ਨਾਮਾ ਕਾਪੈ ਸ਼ਾਨ ਸ਼ਵਾਈ ਹੋ ਕਿ ਵੀਰਾ ਕਿਹਦੇ ਕੋਲੋਂ ਇਹ ਛੰਨ ਬਣਵਾਈ ਹੈ ਹੁਣ ਛੰਨ ਤੋਂ ਪਤਾ ਲੱਗਦਾ ਨਾ ਕਿ ਭਗਤ ਨਾਮਦੇਵ ਜੀ ਛਪਰੀ ਪਾ ਕੇ ਗੁਜ਼ਾਰਾ ਕਰਦੇ ਸਨ ਕਿ ਬਾਣੀ ਦੀ ਗਵਾਹੀ ਹੈ ਇਹਨੂੰ ਤੇ ਕੋਈ ਕੱਟ ਨਹੀਂ ਸਕਦਾ ਪਾੜ ਪੜੋਸਨ ਪੂਛ ਲੈ ਨਾਮਾ ਕਾਪੈ ਸ਼ਾਨ ਸ਼ਵਾਈ ਹੋ ਤੋਪੈ ਦੁੱਗਣੀ ਮਜ਼ੂਰੀ ਦਹਿ ਹੋ ਮੋਕੋ ਬੇਢੀ ਦੇਹੋ ਬਤਾਈ ਹੋ ਉਹ ਆਂਦੀ ਤੇਰੇ ਨਾਲੋਂ ਮੈਂ ਦੋ ਗੁਣਾ ਮਜ਼ਦੂਰੀ ਜ਼ਿਆਦੀ ਦੇ ਦਿਆਂਗੀ ਉਹ ਮੈਨੂੰ ਕਾਰੀਗਰ ਦੱਸ ਜਿਹਨੇ ਤੇਰੀ ਛਪਰੀ ਬੱਧੀ ਹੈ ਛਪਰੀ ਬੜੀ ਵਧੀਆ ਹੈ ਹੁਣ ਇੱਥੇ ਇਹ ਵੀ ਤਾਂ ਹਉਮੈ ਹੀ ਆ ਨਾ ਇਹ ਵੀ ਹੰਕਾਰ ਹੈ ਨਾ ਔਰ ਉਹਨੂੰ ਗਰੀਬ ਵੇਖ ਕੇ ਉਹਨੂੰ ਮਾੜਾ ਵੇਖ ਕੇ ਔਰ ਗੁਆਂਢਣ ਕਹਿ ਰਹੀ ਹੈ ਕਿ ਤੇਰੇ ਨਾਲੋਂ ਮੈਂ ਮਜ਼ਦੂਰੀ ਉਹਨੂੰ ਜ਼ਿਆਦਾ ਦੇ ਦੇ ਔਰ ਮੇਰੀ ਛਪਰੀ ਛੇਤੀ ਬਣਾ ਜਾਵੇ। ਤੇ ਭਗਤ ਨਾਮਦੇਵ ਜੀ ਉਹਨੂੰ ਸਮਝਾਉਂਦੇ ਨੇ, ਰੀ ਬਾਈ ਨੀ ਭੈਣੇ, ਰੀ ਬਾਈ ਵੇਢੀ ਦੇ ਨਾ ਜਾਈ, ਉਹ ਕਿਸੇ ਦੇ ਵੱਸ ਵਿੱਚ ਨਹੀਂ। ਔਰ ਦੁਨੀਆ ਦੇ ਸੰਸਾਰ ਦੇ ਕਾਰੀਗਰ, ਸੰਸਾਰ ਦੇ ਮਿਸਤਰੀ ਤੇ ਇਸ ਮਾਇਆ ਦੇ ਕਬਜ਼ੇ ਵਿੱਚ ਆ ਜਾਂਦੇ ਹੈ ਔਰ ਉਹ ਕਿਸੇ ਦੇ ਅਧੀਨ ਹੋ ਜਾਂਦੇ ਨੇ, ਪਰ ਉਹ ਜਿਹੜਾ ਮਿਸਤਰੀ ਮੇਰੀ ਛਣ ਬੰਨਣ ਵਾਲਾ ਨਾ, ਉਹ ਕਿਸੇ ਦੇ ਕਬਜ਼ੇ ਵਿੱਚ ਨਹੀਂ ਆ ਸਕਦਾ ਔਰ ਕਿਸੇ ਦੇ ਕਾਬੂ ਵਿੱਚ ਨਹੀਂ। ਰੀ ਬਾਈ ਬੇਡੀ ਦੇਣ ਨਾ ਜਾਈ, ਦੇਖ ਬੇਡੀ ਰਹੋ ਸਮਾਈ, ਹਮਾਰੇ ਬੇਡੀ ਪੁਰਾਣੇ ਆਧਾਰਾ, ਬੇਡੀ ਪ੍ਰੀਤ ਮਜ਼ੂਰੀ ਮੰਗੈ, ਜੋ ਕੋਈ ਸ਼ਾਨ ਛਵਾਵੇ ਹੋ। ਸਮਝਾਇਆ ਕਿ ਉਹ ਪ੍ਰੇਮਾ ਭਗਤੀ ਦੀ ਹਉਮੈ ਤੋਂ ਰਹਿਤ ਹੋ ਕੇ ਮਜ਼ਦੂਰੀ ਮੰਗਦਾ ਹੈ, ਬੇਡੀ ਪ੍ਰੀਤ ਮਜ਼ੂਰੀ ਮੰਗੇ ਮੰਗਦਾ ਉਹ, ਔਰ ਮਜ਼ਦੂਰੀ ਦੇਣ ਵਾਲਾ ਮਨੁੱਖ ਨੂੰ ਬਣਨਾ ਚਾਹੀਦਾ ਹੈ। ਉਹ ਹੈ ਪ੍ਰੇਮਾ ਭਗਤੀ। ਪ੍ਰੇਮਾ ਭਗਤੀ ਰੂਪੀ ਮਜ਼ਦੂਰੀ ਨੂੰ ਉਹ ਮੰਗਦਾ ਹੈ, ਉਹ ਕਾਰੀਗਰ, ਉਹ ਪਰਮੇਸ਼ਰ, ਬੇਡੀ ਪ੍ਰੀਤ ਮਜ਼ਦੂਰੀ ਮੰਗੇ, ਜੋ ਕੋ ਸ਼ਾਨ ਛਵਾਵੇ ਹੋ। ਇਸ ਕਰਕੇ ਇਹ ਵੀ ਗੱਲ ਸਿੱਧ ਹੋ ਜਾਂਦੀ ਹੈ ਕਿ ਭਗਤ ਨਾਮਦੇਵ ਜੀ ਔਰ ਆਪਣਾ ਗੁਜ਼ਾਰਾ ਹੀ ਕਰ ਰਹੇ ਸਨ ਔਰ ਸੰਸਾਰਕ ਪੱਖੋਂ ਉਹ ਕਮਜ਼ੋਰ ਸਨ ਔਰ ਪਰਮਾਰਥ ਪੱਖੋਂ ਉਹ ਸ਼ਕਤੀਸ਼ਾਲੀ ਸਨ, ਪੂਰੇ ਮਜ਼ਬੂਤ ਸਨ, ਪਰ ਸੰਸਾਰਕ ਪਦਾਰਥਾਂ ਵੱਲੋਂ ਕਮਜ਼ੋਰੀ ਹੈ, ਇਹ ਭਗਤਾਂ ਨੂੰ ਰਹੀ ਹੈ, ਇਹ ਕੁਦਰਤੀ ਖੇਡ ਹੈ ਕਿ ਭਗਤਾਂ ਉੱਤੇ ਗਰੀਬੀ ਨੇ ਡੇਰਾ ਲਾ ਛੱਡਿਆ। ਇਹਦਾ ਇਹ ਵੀ ਕਾਰਨ ਹੈ ਕਿ ਭਗਤ ਜਿਹੜੇ ਹੈ, ਰੱਬ ਦੇ ਪਿਆਰੇ ਜਿਹੜੇ ਨੇ, ਉਹ ਠੱਗੀ ਠੋਰੀ ਨਹੀਂ ਮਾਰਦੇ, ਉਹ ਝੂਠ ਨਹੀਂ ਬੋਲਦੇ, ਹੇਰਾ ਫੇਰੀ ਨਹੀਂ ਕਰਦੇ, ਉਹ ਕਿਸੇ ਤੋਂ ਵਿਆਜ ਨਹੀਂ ਲੈਂਦੇ, ਇਸ ਕਰਕੇ ਉਹਨਾਂ ਉੱਤੇ ਕਮਜ਼ੋਰੀ ਰਹਿਣੀ ਰਹਿਣੀ। ਤੇ ਭਗਤ ਨਾਮਦੇਵ ਜੀ ਆਪਣੇ ਪਰਿਵਾਰ ਨੂੰ ਲੈ ਕੇ ਕਿਤੇ ਯਾਤਰਾ ਤੇ ਚਲੇ ਗਏ ਤੇ ਜਿਸ ਤਰ੍ਹਾਂ ਉਥਾਨਕਾ ਹੈ, ਜਿਸ ਤਰ੍ਹਾਂ ਭੂਮਿਕਾ ਹੈ ਸ਼ਬਦ ਦੀ, ਤੇ ਲਾਗੇ ਰਹਿਣ ਵਾਲਾ ਅਮੀਰ ਬੰਦਾ, ਉਹਨੇ ਆਪਣੇ ਮਕਾਨ ਬਣਾਉਣੇ ਸਨ ਤੇ ਜਦੋਂ ਵੇਖਿਆ ਥਾਂ ਥੋੜ੍ਹਾ ਹੈ, ਮਿਸਤਰੀਆਂ ਨੇ ਰਾਇ ਦਿੱਤੀ ਕਿ ਇਸ ਜਗ੍ਹਾ ਨੂੰ ਆਪਣੇ ਵਿੱਚ ਮਿਲਾ ਲਈਏ, ਚਲੋ ਕਮਜ਼ੋਰ ਬੰਦਾ ਉਹਨੂੰ ਜਿੱਥੇ ਮਰਜ਼ੀ ਪਾਸੇ ਜਗ੍ਹਾ ਦੇ ਦਿਓ, ਆਪੇ ਛੰਨ ਪਾ ਕੇ ਗੁਜ਼ਾਰਾ ਕਰੇਗਾ, ਛਾਨੀ ਪਾਉਣੀ ਹੈ ਨਾ। ਔਰ ਜਦੋਂ ਆਏ ਭਗਤ ਦੇ ਵਾਪਸ ਤੇ ਵੇਖਿਆ ਹੈ, ਉਹਨੇ ਵੱਡੇ ਵੱਡੇ ਮਹੱਲ ਸਾਰੇ ਨੇ ਉਹਨੂੰ ਪੁੱਛਿਆ ਹੈ, ਭਾਈ ਇਹ ਮੇਰਾ ਥਾਂ ਸੀ, ਮੇਰੇ ਵਿੱਚ ਚਾਰ ਭਾਂਡੇ ਪਏ ਹੋਏ ਸਨ, ਮੈਂ ਆਪਣਾ ਪਰਿਵਾਰਕ ਗੁਜ਼ਾਰਾ ਕਰ ਰਿਹਾ ਸਾਂ ਤੇ ਪਿਆਰਿਆ ਇਹ ਕੀ ਕੀਤਾ ਜੀ। ਔਰ ਜਦੋਂ ਉਹਦੇ ਨਾਲ ਕੋਈ ਤਕਰਾਰ ਹੋਇਆ, ਉਹਨੇ ਆਪਣੀ ਹਉਮੈ ਜੜਾਈ, ਉਹਨੇ ਆਪਦੀ ਹੈਂਕੜ ਵਿਖਾਈ, ਉਸ ਵੇਲੇ ਭਗਤ ਜੀ ਨੇ ਇਹ ਸ਼ਬਦ ਦੁਆਰਾ ਉਹਨੂੰ ਉਪਦੇਸ਼ ਦਿੱਤਾ ਹੈ। ਔਰ ਸਮੇਂ ਸਮੇਂ ਅਨੁਸਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਦਾ ਉਚਾਰਨ ਕਰਕੇ, ਭਗਤ ਜੀ ਬਾਣੀ ਦਾ ਉਚਾਰਨ ਕਰਕੇ, ਇਸ ਰੱਬੀ ਬਾਣੀ ਦੁਆਰਾ ਇਹ ਸੰਸਾਰਕ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ ਹਨ। ਔਰ ਜਾਂ ਸਮਝੋ ਕਿ ਪਹਿਲੇ ਕੁਝ ਜ਼ੁਬਾਨੀ ਕਲਾਮੀ ਵਿਚਾਰਾਂ ਹੋਈਆਂ, ਉਹਨਾਂ ਨੂੰ ਸ਼ਬਦ ਦਾ ਰੂਪ ਦਿੱਤਾ ਹੈ। ਔਰ ਆਉਣ ਵਾਲੇ ਸਮੇਂ ਵਿੱਚ ਹਰ ਮਨੁੱਖ ਨੂੰ ਸਮਝਾਇਆ ਹੈ। ਅੱਜ ਵੀ ਸ਼ਕਤੀਸ਼ਾਲੀ ਜਿਹੜਾ ਹੈ, ਤਗੜਾ ਜਿਹੜਾ, ਉਹ ਗਰੀਬ ਨੂੰ ਨੱਪ ਰਿਹਾ ਹੈ, ਗਰੀਬ ਦਾ ਹੱਕ ਖੋ ਰਿਹਾ ਹੈ। ਇਹ ਬਾਣੀ ਉਹਨੂੰ ਉਪਦੇਸ਼ ਦਿੰਦੀ ਹੈ। ਬਾਣੀ ਜੁਗੋ ਜੁਗ ਅਟਲ ਹੈ। ਇਹ ਉਹ ਸਮੇਂ ਨਹੀਂ ਤੇ ਅੱਜ ਤੋਂ ਕੋਈ ਸਦੀਆਂ ਪਹਿਲਾਂ ਭਗਤ ਜੀ ਨੇ ਗੱਲ ਕੀਤੀ ਹੈ ਤੇ ਅੱਜ ਨਹੀਂ। ਇਹ ਰਹਿੰਦੀ ਦੁਨੀਆ ਤੱਕ ਉਪਦੇਸ਼ ਹੈ ਔਰ ਸੁਣਨ ਵਾਲਿਆਂ ਨੂੰ ਇਹਦੇ ਉੱਤੇ ਅਸਰ ਕਰਨਾ ਚਾਹੀਦਾ ਹੈ ਕਿ ਅਸੀਂ ਇਸ ਹਉਮੈ ਤੋਂ ਬਚ ਜਾਈਏ ਔਰ ਇਸ ਧੱਕੇ ਕਰਨ ਤੋਂ ਬਾਜ ਆ ਜਾਈਏ। ਇਹ ਹਰ ਮਨੁੱਖ ਵਾਸਤੇ ਉਪਦੇਸ਼ ਹੈ। ਉਪਦੇਸ਼ ਚੋਂ ਵਰਨਾ ਕੋ ਸਾਂਝਾ, ਇਹ ਉਦਣ ਦੇ ਅਮੀਰ ਵਾਸਤੇ ਨਹੀਂ, ਉਦਣ ਦੇ ਕੁਝ ਤਗੜੇ ਬੰਦੇ ਵਾਸਤੇ ਇਹ ਗੱਲ ਨਹੀਂ, ਇਹ ਅੱਜ ਦੇ ਵੀ ਉਸ ਸ਼ਾਹੂਕਾਰ ਵਾਸਤੇ ਗੱਲ ਹੈ ਜੋ ਗਰੀਬ ਨੂੰ ਦਬਾ ਰਿਹਾ, ਕਿਸੇ ਦਾ ਹੱਕ ਖੋਹ ਰਿਹਾ ਹੈ। ਇਹ ਉਪਦੇਸ਼ ਉਹਨੂੰ ਹੈ। ਆਓ ਪਿਆਰ ਨਾਲ ਸਰਵਣ ਕਰਦੇ ਹਾਂ। ਭਗਤ ਜੀ ਇਹ ਸੰਸਾਰ ਨੂੰ ਕਿਸ ਤਰ੍ਹਾਂ ਉਪਦੇਸ਼ ਦੇ ਰਹੇ ਹਨ ਔਰ ਸਾਨੂੰ ਲੋਕਾਂ ਨੂੰ ਕਿਵੇਂ ਉਪਦੇਸ਼ ਦਿੰਦੇ ਨੇ, ਸਾਨੂੰ ਇਸ ਹਉਮੈ ਤੋਂ ਬਚਣ ਵਾਸਤੇ, ਇਸ ਹੰਕਾਰ ਤੋਂ ਬਚਣ ਵਾਸਤੇ। ਸੋ ਜਿਸ ਤਰ੍ਹਾਂ ਉਪਦੇਸ਼ ਦਿੱਤਾ ਹੈ ਨਾ ਅੱਜ ਦੇ ਪਵਿੱਤਰ ਹੁਕਮਨਾਮੇ ਅੰਦਰ ਭਗਤ ਨਾਮਦੇਵ ਜੀ ਨੇ, ਉਹਨੂੰ ਪਿਆਰ ਦੇ ਨਾਲ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾ ਸ੍ਰੀ ਬਾਣੀ ਭਗਤ ਨਾਮਦੇਵ ਜੀ ਕੇ, ਇੱਕ ਓਂਕਾਰ ਸਤਿਗੁਰੂ ਪ੍ਰਸਾਦ।
ਧਨਾਸਰੀ ਰਾਗਣੀ ਦਾ ਨਾਂ ਹੈ ਔਰ ਇਹ ਧਨਾਸਰੀ ਰਾਗਣੀ ਵਿੱਚ ਜਿਹੜੀ ਬਾਣੀ ਉਚਾਰਨ ਕੀਤੀ ਹੋਈ ਹੈ, ਅੰਕਿਤ ਕੀਤੀ ਹੈ, ਇਹ ਸ਼ਬਦ ਹੈ। ਆਉਣ ਵਾਲੀ ਅੱਗੇ ਬਾਣੀ ਭਗਤ ਨਾਮਦੇਵ ਜੀ ਦੀ ਹੈ। ਉਹ ਪਰਮਾਤਮਾ ਇੱਕ ਹੈ, ਅਕਾਲ ਪੁਰਖ ਇੱਕ ਹੈ, ਓਅੰਕਾਰ ਸਾਰੀ ਸ੍ਰਿਸ਼ਟੀ ਨੂੰ ਪ੍ਰਗਟ ਕਰਨ ਵਾਲਾ ਹੈ, ਉਹ ਸੱਚਿਤ ਆਨੰਦ ਹੈ, ਗੁਰ ਸਭ ਤੋਂ ਵੱਡਾ ਹੈ, ਪੂਜਨ ਯੋਗ ਹੈ, ਪ੍ਰਸਾਦ ਉਹ ਆਨੰਦ ਸਰੂਪ ਹੈ। ਜਾਂ ਸਮਝੋ ਕਿ ਉਹ ਜਿਹੜਾ ਇੱਕ ਪਰਮਾਤਮਾ ਹੈ, ਸਾਰੀ ਸ੍ਰਿਸ਼ਟੀ ਨੂੰ, ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ, ਪ੍ਰਗਟ ਕਰਨ ਵਾਲਾ ਹੈ। ਸਤਿਗੁਰੂ ਦੀ ਕਿਰਪਾ ਦੁਆਰਾ ਉਹਦੀ ਸਮਝ ਪੈਂਦੀ ਹੈ ਔਰ ਉਹਨੂੰ ਮਨੁੱਖ ਸਮਝਦਾ ਹੈ ਜੀ।
ਹਰੇ ਕਰਕੇ ਨੀਵ ਖੁਦਾਈ ਉਪਰ ਮੰਡਵ ਸਾਏ।
ਹੇ ਸ਼ਾਹੂਕਾਰ, ਹੇ ਉਸ ਸਮੇਂ ਦੇ ਤਗੜੇ ਮਨੁੱਖ, ਤੂੰ ਆਪਣੇ ਮਕਾਨ ਦੀਆਂ ਨੀਆਂ ਨੂੰ ਬਹੁਤ ਡੂੰਘੀਆਂ ਪੁੱਟ ਲਿਆ ਹੈ। ਪੁਰਾਤਨ ਸਮੇਂ ਵਿੱਚ ਨੀਆਂ ਬਹੁਤ ਡੂੰਘੀਆਂ ਕਰਦੇ ਸੀ ਮਕਾਨਾਂ ਦੀਆਂ, ਤੇ ਉੱਤੇ ਤੂੰ ਮੇਰਾ ਥਾਂ ਆਪਣੇ ਵਿੱਚ ਰਲਾ ਕੇ ਵੱਡੇ ਵੱਡੇ ਮਹੱਲ ਸਾਰ ਲਏ ਨੇ, ਉੱਪਰ ਮਕਾਨ ਬਣਾ ਲਏ ਨੇ, ਮੰਡਪ ਮੈਣੇ, ਮਹੱਲ ਮਕਾਨ। ਔਰ ਇਸ ਕਰਕੇ ਤੂੰ ਕਦੇ ਖਿਆਲ ਨਹੀਂ ਕੀਤਾ ਕਿ ਨੀਆਂ ਕਿੰਨਾ ਕੁ ਚਿਰ ਰਹਿਣਗੀਆਂ, ਤੂੰ ਇਹਨਾਂ ਮਕਾਨਾਂ ਵਿੱਚ ਕਿੰਨਾ ਕੁ ਚਿਰ ਵਸੇਂਗਾ। ਹੇ ਜੀਵ, ਹੇ ਸੰਸਾਰ ਵਿੱਚ ਆਏ ਹੋਏ ਮਨੁੱਖ, ਤੂੰ ਆਪਣੀਆਂ ਆਸਾਂ ਦੀਆਂ ਜਿਹੜੀਆਂ ਨੀਆਂ ਨੇ ਬੜੀਆਂ ਡੂੰਘੀਆਂ ਰੱਖੀਆਂ ਹੋਈਆਂ ਨੇ, ਤੂੰ ਬੜੀਆਂ ਲੰਮੀਆਂ ਆਸਾਂ ਕਰਦਾ ਹੈ ਔਰ ਉਹਨਾਂ ਆਸਾਂ ਦੀਆਂ ਨੀਹਾਂ ਦੇ ਉੱਤੇ ਤੂੰ ਆਪਣਾ ਹੰਕਾਰ ਦਾ ਮਹਿਲ ਉਸਾਰਿਆ ਹੈ ਔਰ ਤੈਨੂੰ ਪਤਾ ਨਹੀਂ। ਔਰ ਗੁਰੂ ਸਾਹਿਬ ਤੇ ਆਉਂਦੇ ਨੇ ਬਾਣੀ ਵਿੱਚ, ਹਰ ਜਪਦਿਆਂ ਅਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਜਾਪੇ ਸਾਹੋ ਆਵੇ ਕੇ ਨਾ ਆਵੇ ਰਾਮ। ਉਸ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੇ ਮਨੁੱਖ, ਇੱਕ ਖਿਨ ਮਾਤਰ ਵੀ ਢਿੱਲ ਨਹੀਂ ਕਰਨੀ ਚਾਹੀਦੀ। ਪਤਾ ਨਹੀਂ ਦੂਜਾ ਸਵਾਸ ਆਉਣਾ ਹੈ ਕਿ ਨਹੀਂ ਆਉਣਾ, ਔਰ ਤੈਨੂੰ ਇੰਨਾ ਭਰੋਸਾ ਚਾਹੀਦਾ ਹੈ। ਇਸ ਕਰਕੇ ਹੇ ਸੰਸਾਰ ਦੇ ਮਨੁੱਖ, ਤੂੰ ਆਪਣੀਆਂ ਆਸਾਂ ਦੀਆਂ ਨੀਆਂ ਬੜੀਆਂ ਡੂੰਘੀਆਂ ਰੱਖੀਆਂ ਹੋਈਆਂ, ਤੂੰ ਸੋਚਦਾ ਹੈ ਪਤਾ ਨਹੀਂ ਮੇਰੀ ਜ਼ਿੰਦਗੀ ਕਿੰਨੀ ਕਿਆ, ਆ ਸਾਧ ਸੰਗਤ ਜੀ, ਤੁਸੀਂ ਪੜ੍ਹਦੇ ਹੋਵੋਗੇ ਅਖਬਾਰਾਂ ਵਿੱਚ, ਆਉਂਦੀ ਰਹਿੰਦੀ ਇੱਕ ਖਬਰ, ਸਾਡੇ ਦੇਸ਼ ਦੇ ਵੀ 3 ਕੁ ਮਨੁੱਖਾਂ ਨੇ ਜੋ ਮੇਰੇ ਪੜ੍ਹਨ ਦੇ ਵਿੱਚ ਆਈ ਹੈ ਨਾ ਅਖਬਾਰ ਵਿੱਚ ਖਬਰ, ਉਹਨਾਂ ਨੇ ਚੰਦ ਉੱਤੇ ਪਲਾਟ ਖਰੀਦ ਲਏ, ਚੰਦ ਉੱਤੇ 20 ਜਾਂ 25 ਹਜ਼ਾਰ ਨੂੰ ਏਕੜ ਉੱਤੇ ਪਲਾਟਿੰਗ ਹੋ ਰਹੀ ਹੈ, ਉੱਤੇ ਕਲੋਨੀ ਕੱਟੀ ਗਈ ਹੈ। ਵੇਖੋ ਨਾ ਉੱਥੇ ਕੋਈ ਫੀਤਾ ਮਾਰਨ ਵਾਲਾ ਗਿਆ, ਨਾ ਉਸ ਮਨੁੱਖ ਨੂੰ ਪਤਾ ਹੈ ਕਿ ਮੈਂ ਕਿਹੜੀ ਜਗ੍ਹਾ ਲਈ ਹੈ, ਇੱਥੇ ਹੀ ਸੌਦਾ ਹੋ ਗਿਆ ਹੈ, ਉੱਥੇ ਪਲਾਟਿੰਗ ਹੋ ਗਈ ਹੈ। ਔਰ ਹਿੰਦੁਸਤਾਨ ਦੇ ਸਾਡੇ ਭਾਰਤ ਦੇ 3 ਮਨੁੱਖਾਂ ਨੇ ਉੱਥੇ ਇੱਕ ਇੱਕ ਏਕੜ ਜ਼ਮੀਨ ਖਰੀਦ ਲਈ ਹੈ, ਜਿਹਦੇ ਵਿੱਚ ਇੱਕ ਜਲੰਧਰ ਦਾ ਬੰਦਾ ਵੀ ਹੈ। ਇਹ ਆ ਮਨੁੱਖ ਦੀਆਂ ਆਸਾਂ, ਪਤਾ ਨਹੀਂ ਉੱਥੇ ਕਿਸੇ ਜਾਣਾ ਹੈ ਕਿ ਨਹੀਂ ਜਾਣਾ, ਉਹ ਤੂੰ ਕੀ ਕਰਨਾ ਹੈ। ਇਹ ਮਨੁੱਖ ਦੀਆਂ ਆਸਾਂ ਨੇ ਵੀ ਅੱਜ ਉੱਥੇ ਪਲਾਟ ਖਰੀਦ ਲਿਆ, ਮੁੜ ਕੇ ਜਾ ਕੇ ਕੋਠੀ ਵੀ ਬਣਾਵਾਂਗੇ। ਔਰ ਜਿਨ੍ਹਾਂ ਨੇ ਅਖਬਾਰ ਵਿੱਚ ਪੜ੍ਹਿਆ ਉਹਨਾਂ ਨੂੰ ਪਤਾ ਹੈ, ਔਰ ਦੂਸਰੇ ਸੁਣ ਕੇ ਹੈਰਾਨ ਹੋਣਗੇ। ਔਰ ਉੱਥੇ ਪਲਾਟ ਖਰੀਦੇ ਗਏ, ਇਹ ਮਨੁੱਖ ਦੀਆਂ ਆਸਾਂ ਦੀ ਨੀਆਂ ਕਿ ਸਰੀਰ ਦਾ ਕੋਈ ਪਤਾ ਹੀ ਨਹੀਂ, ਜਦੋਂ ਆਪ ਮਰ ਗਏ ਤੇ ਜੱਗ ਪਰਲੋ, ਪੁੱਤ ਪੋਤਰਿਆਂ ਦਾ ਕੀ ਪਤਾ ਕਿ ਜਾਣਾ ਹੈ ਕਿ ਨਹੀਂ ਜਾਣਾ। ਉਹ ਪੜ੍ਹਿਆ ਕਰਨਗੇ ਕਾਗਜ਼ਾਂ ਵਿੱਚ ਕਿ ਸਾਡੇ ਬਾਪੂ ਨੇ ਚੰਦ ਉੱਤੇ ਪਲਾਟ ਖਰੀਦਿਆ ਸੀ। ਖੈਰ, ਭਗਤ ਨਾਮਦੇਵ ਜੀ ਕਹਿੰਦੇ ਹੈ, ਹੇ ਮਨੁੱਖ, ਤੂੰ ਆਪਣੀਆਂ ਆਸਾਂ ਦੀਆਂ ਨੀਆਂ ਬੜੀਆਂ ਡੂੰਘੀਆਂ ਕੀਤੀਆਂ, ਲੰਮੀਆਂ ਕਰ ਲਈਆਂ ਨੇ, ਉੱਤੇ ਹੰਕਾਰ ਦੇ ਆਪਣੇ ਮਹਿਲ ਉਸਾਰ ਲਏ ਨੇ, ਤੇ ਆ ਪਿਆਰਿਆ ਤੈਨੂੰ ਮੈਂ ਸਮਝਾਵਾਂ, ਤੈਨੂੰ ਤੇ ਆਪਣੀ ਜ਼ਿੰਦਗੀ ਦਾ ਕੋਈ ਪਤਾ ਹੀ ਨਹੀਂ। ਤੇ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਪਤਾ ਵੀ ਸੀ ਨਾ, ਆਪਣੀ ਉਮਰ ਦਾ ਪਤਾ ਵੀ ਸੀ, ਐਸੀ ਗੱਲ ਨਹੀਂ, ਸੰਸਾਰ ਵਿੱਚ ਉਹ ਵੀ ਮਨੁੱਖ ਹੋਏ ਨੇ ਰੱਬ ਦੇ ਪਿਆਰੇ, ਜਿਨ੍ਹਾਂ ਨੂੰ ਆਪਣੀ ਉਮਰ ਦਾ ਵੀ ਪਤਾ ਸੀ ਕਿ ਇੰਨਾ ਚਿਰ ਹਾਂ ਸੰਸਾਰ ਉੱਤੇ ਰਹਿਣਾ ਹੈ, ਇੰਨੇ ਚਿਰ ਨੂੰ ਅਸੀਂ ਚਲੇ ਜਾਣਾ। ਖੈਰ, ਇਹਦਾ ਹਰ ਮਨੁੱਖ ਨੂੰ ਪਤਾ ਨਹੀਂ ਲੱਗਦਾ, ਪਰ ਜਿਨ੍ਹਾਂ ਨੂੰ ਪਤਾ ਲੱਗ ਗਿਆ ਨਾ, ਉਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ, ਉਹ ਹਜ਼ਾਰਾਂ ਸਾਲ ਵੀ ਬੈਠੇ ਰਹੇ, ਔਰ ਸਾਡੇ ਪੁਰਾਤਨ ਇਤਿਹਾਸ ਮੁਤਾਬਕ ਉਹਨਾਂ ਦਾ ਹੀ ਪ੍ਰਮਾਣ ਭਗਤ ਨਾਮਦੇਵ ਜੀ ਦੇ ਰਹੇ ਹਨ। ਔਰ ਜਿਸ ਗੱਲ ਨੂੰ ਸਪਸ਼ਟ ਕਰਨ ਦੀ ਲੋੜ ਹੋਵੇ, ਤੇ ਫਿਰ ਗੁਰੂ ਅਮਰਦਾਸ ਮਾਰ ਸੱਚੇ ਪਾਤਸ਼ਾਹ ਦੇ ਜੀਵਨ ਵਿੱਚੋਂ ਥੋੜ੍ਹੀ ਜਿਹੀ ਝਾਕੀ ਵਾਲੇ ਧਿਆਨ ਮਾਰ ਲਓ। ਜੇ ਕੋਈ ਸ਼ੱਕ ਕਰੇ ਕਿ ਕਿਵੇਂ ਪਤਾ ਹੁੰਦਾ ਹੈ, ਅਚਾਨਕ ਗੁਰੂ ਅਮਰਦਾਸ ਮਾਰ ਸੱਚੇ ਪਾਤਸ਼ਾਹ ਜੀ ਔਰ ਜਗਤ ਦੇ ਸਤਿਕਾਰਯੋਗ ਸਤਿਗੁਰਾਂ ਦੀ ਸਪੁੱਤਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਿਲ ਬੀਬੀ ਭਾਨੀ ਜੀ, ਔਰ ਅਚਾਨਕ ਆਪਣੀ ਪੁੱਤਰੀ ਨੂੰ ਵੇਖਿਆ ਕੋਲ ਆ ਕੇ ਬੈਠੀ, ਸੇਵਾ ਭਾਵ ਵਾਲੀ ਸੀ, ਤੇ ਮੇਰੇ ਸਤਿਗੁਰੂ ਸਾਹਿਬ ਜੀ ਵੇਖ ਕੇ ਆਖਣ ਲੱਗੇ, ਭਾਨੀਏ, ਜੇ ਭਲਾ ਅਮਰਦਾਸ ਚੜ੍ਹਾਈ ਕਰ ਜਾਏ, ਸਰੀਰ ਛੱਡ ਜਾਏ ਵਾਹਿਗੁਰੂ ਰਾਮਦਾਸ, ਤੇ ਫਿਰ ਕੀ ਕਰੇਂਗੀ। ਇਹ ਸਤਿਗੁਰਾਂ ਦੇ ਜੀਵਨ ਵਿੱਚੋਂ, ਇਹ ਸਾਡੇ ਇਤਿਹਾਸ ਵਿੱਚ ਉਹ ਗੱਲ ਮਿਲਦੀ ਹੈ, ਔਰ ਸਾਰੇ ਹੀ ਵਿਦਵਾਨਾਂ ਨੂੰ ਇਹ ਗੱਲ ਮੰਨਣੀ ਪਈ ਹੈ ਔਰ ਲਿਖਣਾ ਪਿਆ, ਕਿਉਂਕਿ ਸਾਡੇ ਬਹੁਤ ਸਾਰੇ ਇਤਿਹਾਸਕ ਗੱਲਾਂ ਉੱਤੇ ਕਈ ਅਜੋਕੇ ਸਮੇਂ ਦੇ ਵਿਦਵਾਨ ਕਿੰਤੂ ਪਰੰਤੂ ਕਰਦੇ ਆ। ਇਸ ਕਰਕੇ ਇਸ ਗੱਲ ਉੱਤੇ ਕਿਸੇ ਦੀ ਜ਼ਰੂਰਤ ਨਹੀਂ ਪਈ ਕਿੰਤੂ ਪਰੰਤੂ ਕਰਨ ਦੀ, ਇਹ ਲਿਖਣੀ ਪਈ ਹੈ ਔਰ ਗੱਲ ਮਜ਼ਬੂਤ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਸਪੁੱਤਰੀ ਨੂੰ ਆਖਿਆ, ਭਾਨੀਏ, ਕਿਉਂਕਿ ਉਹਨਾਂ ਵੱਲੋਂ ਲਫ਼ਜ਼ ਹੈ ਨਾ, ਤਾਂ ਮੈਂ ਇਸ ਤਰ੍ਹਾਂ ਵਰਤ ਰਿਹਾ, ਉਹਨਾਂ ਦੀ ਸਪੁੱਤਰੀ ਹੈ, ਉਹ ਪਿਤਾ ਨੇ ਆਪਦੀ ਸਪੁੱਤਰੀ ਨੂੰ ਇਸ ਤਰ੍ਹਾਂ ਕਿਹਾ ਕਿ ਜੇ ਰਾਮਦਾਸ ਅਕਾਲ ਚਲਾਣਾ ਕਰ ਜਾਣ, ਸਰੀਰ ਛੱਡ ਜਾਣ, ਤੇ ਫਿਰ ਤੂੰ ਕੀ ਕਰੇਂਗੀ? ਇਹ ਗੱਲ ਪੁੱਛਣ ਦਾ ਭਾਵ ਇਹ ਸੀ ਕਿ ਸਤਿਗੁਰੂ ਸਾਹਿਬ ਜੀ ਨੇ ਉਸ ਵੇਲੇ ਸਤੀ ਪ੍ਰਥਾ ਉੱਤੇ ਔਰ ਬਹੁਤ ਜ਼ੋਰ ਦੇ ਕੇ ਇਹਨੂੰ ਬੰਦ ਕਰਾਇਆ ਸੀ, ਅਕਬਰ ਤੋਂ ਇਹ ਲਾ ਵੀ ਪ੍ਰਵਾਨ ਕਰਾ ਕੇ ਤੇ ਉਹਦੇ ਤੋਂ ਇਹ ਹੁਕਮ ਕਢਾਇਆ ਸੀ ਕਿ ਕੋਈ ਵੀ ਬੀਬੀ ਆਪਣੇ ਪਤੀ ਦੇ ਨਾਲ ਅੱਗ ਵਿੱਚ ਪੈ ਕੇ ਸੜੇ ਨਾ। ਤੇ ਪੁੱਛਿਆ ਆਪਣੀ ਪੁੱਤਰੀ ਨੂੰ ਕਿ ਤੂੰ ਕੀ ਕਰੇਂਗੀ? ਐਸੀ ਹੁਣ ਜੋ ਗੱਲ ਸੁਣ ਲਵੇ ਕੋਈ ਵੀ ਸੰਸਾਰ ਉੱਤੇ, ਬੀਬੀ ਹੈ ਜਦੋਂ ਆਪਣੇ ਪਤੀ ਦੀ ਮੌਤ ਦੀ ਖਬਰ ਸੁਣਨੀ ਉਹਦੇ ਵਾਸਤੇ ਬਹੁਤ ਮੁਸ਼ਕਲ ਹੋ ਜਾਂਦੀ ਹੈ। ਇਹ ਗੱਲ ਜ਼ਰੂਰੀ ਹੈ ਕਿ ਪਤੀ ਦੀ ਮੌਤ ਦੀ ਗੱਲ ਵੀ ਸੁਣਨੀ ਔਰ ਪਤਨੀ ਵਾਸਤੇ ਬੜੀ ਮੁਸ਼ਕਲ ਹੈ ਔਰ ਸੁਣੀ ਨਹੀਂ ਜਾਂਦੀ। ਉਸ ਵੇਲੇ ਬੀਬੀ ਭਾਨੀ ਜੀ ਨੇ ਵੀ ਸਾਡੇ ਇਤਿਹਾਸ ਵਿੱਚ ਲਿਖਿਆ ਕਿ ਜੋ ਵੀ ਉਸ ਸਮੇਂ ਦਾ ਗਹਿਣਾ ਆਦਿਕ ਸੀ, ਨੱਥ ਦਾ ਵੀ ਭਾਵ ਪ੍ਰਮਾਣ ਦਿੱਤਾ ਹੋਇਆ ਹੈ ਕਿ ਉਹ ਸਾਰੇ ਔਰ ਸੁਹਾਗ ਦੇ ਜਿਹੜੇ ਗਹਿਣੇ ਸਨ ਨਾ ਆਦਿਕ ਸੀ, ਉਹ ਲਾ ਕੇ ਉਹਨੇ ਥੱਲੇ ਰੱਖ ਦਿੱਤੇ ਤੇ ਹੱਥ ਜੋੜ ਕੇ ਆਖਿਆ, ਪਿਤਾ ਜੀ ਮੈਂ ਸਾਦੇ ਜੀਵਨ ਵਿੱਚ ਆਪਣੀ ਉਮਰ ਗੁਜ਼ਾਰ ਕੇ ਤੇ ਭਾਣਾ ਮੰਨ ਲਾਂਗੀ। ਔਰ ਇਸ ਤੋਂ ਅੱਗੋਂ ਮੁੜ ਕੇ ਬੋਲਿਆ ਨਹੀਂ ਗਿਆ ਔਰ ਅੱਖਾਂ ਵਿੱਚ ਜਲ ਆ ਗਿਆ। ਔਰ ਮੇਰੇ ਸਤਿਗੁਰੂ ਸਾਹਿਬ ਜੀ ਨੇ ਇਸ ਪੁੱਤਰੀ ਦੇ ਦੁੱਖ ਨੂੰ ਮਹਿਸੂਸ ਕਰਦਿਆਂ ਹੋਇਆ ਤੇ ਇਹ ਬਚਨ ਕਿਹਾ ਸੀ ਕਿ ਭਾਨੀਏ ਔਰ ਸਾਡੀ ਉਮਰ ਕੋਈ ਸਮਾਂ ਰਹਿੰਦੀ ਹੈ, ਇਸ ਕਰਕੇ ਰਾਮਦਾਸ ਦੀ ਉਮਰ ਪੂਰੀ ਹੋ ਚੁੱਕੀ ਹੈ, ਅਸੀਂ ਆਪਣੀ ਉਮਰ ਵਿੱਚੋਂ ਇਹ ਉਹਨੂੰ ਉਮਰ ਬਾਕੀ ਦੀ ਦੇ ਦਿੰਦੇ ਹਾਂ ਤੇ ਆਪ ਸੱਚਖੰਡ ਚਲੇ ਜਾਂਦੇ ਹਾਂ। ਤੇ ਹੋਇਆ ਵੀ ਇਸ ਤਰ੍ਹਾਂ। ਖੈਰ ਮੈਂ ਪ੍ਰਮਾਣ ਇਸ ਕਰਕੇ ਦਿੱਤਾ ਹੈ ਕਿ ਜੋ ਰੱਬ ਦੇ ਪਿਆਰੇ ਨੇ ਨਾ, ਗੁਰੂ ਸਾਹਿਬ ਤੇ ਗੁਰੂ ਸਾਹਿਬ ਹੀ ਨੇ, ਔਰ ਸਿਮਰਨ ਕਰਨ ਵਾਲੇ ਰੱਬ ਦੇ ਪਿਆਰੇ ਜਿਹੜੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਕਿੰਨੀ ਕੁ ਹੈ। ਤੇ ਭਗਤ ਨਾਮਦੇਵ ਜੀ ਪ੍ਰਮਾਣ ਦਿੰਦੇ ਨੇ ਇਸ ਸੰਸਾਰ ਨੂੰ ਕਿ ਹੇ ਹਉਮੈ ਦੇ ਗ੍ਰਸਤ ਮਨੁੱਖ, ਆ ਤੈਨੂੰ ਸਮਝਾਈਏ, ਤੂੰ ਜਿਹੜੀਆਂ ਇਹ ਆਸਾਂ ਦੇ ਉਹ ਆਸਾਂ ਦੀਆਂ ਡੂੰਘੀਆਂ ਨੀਆਂ ਪੁੱਟ ਕੇ ਉੱਤੇ ਹੰਕਾਰ ਦੇ ਮਹਿਲ ਬਣਾਏ ਹੋਏ ਨੇ ਨਾ, ਆ ਤੈਨੂੰ ਸਮਝਾਵਾਂ। ਸੋ ਉਹ ਅਗਲੀ ਪੰਕਤੀ ਵਿੱਚ ਭਗਤ ਜੀ ਸਮਝਾਉਂਦੇ ਨੇ, ਪਿਆਰ ਨਾਲ ਸਰਵਣ ਕਰੀਏ ਜੀ।
ਨਾਰ ਕੰਡ ਤੈ ਕੋ ਅਧਿਕਾਇ, ਜਨ ਤ੍ਰੈਣ ਧਰ ਮੂੜ ਬਲਾਏ।
ਮਾਰ ਕੰਡੇ ਰਿਖੀ ਹੋਇਆ ਹੈ। ਤੁਸੀਂ ਸ਼ਾਹਬਾਦ ਜੋ ਜਾਓਗੇ ਨਾ ਤੇ ਉੱਥੇ ਸ਼ਾਹਬਾਦ ਦੇ ਅਗਲੇ ਪਾਸੇ ਇੱਕ ਮਾਰ ਕੰਡਾ ਦਰਿਆ ਆਉਂਦਾ ਹੈ, ਇਹ ਇਸ ਰਿਖੀ ਦੇ ਨਾਂ ਤੇ ਹੈ, ਮਾਰ ਕੰਡਾ ਦਰਿਆ। ਔਰ ਬੜਾ ਤੇਜ਼ ਚੱਲਦਾ, ਜਦੋਂ ਉਹਦਾ ਵਹਾਅ ਆਵੇ ਨਾ, ਆਮ ਕਰਕੇ ਉਹ ਸੁੱਕਾ ਰਹਿੰਦਾ ਹੈ ਤੇ ਜਦੋਂ ਉਹਦੇ ਵਿੱਚ ਪਾਣੀ ਆਵੇ ਬੜੀ ਤੇਜ਼ੀ ਨਾਲ ਆਉਂਦਾ ਹੈ ਔਰ ਬਹੁਤ ਸਾਰਾ ਕਈ ਵਾਰ ਉਹਨੂੰ ਨੁਕਸਾਨ ਕਰ ਜਾਂਦਾ। ਇਸ ਰਿਖੀ ਦੇ ਨਾਂ ਤੇ ਹੈ। ਆਂਦੇ ਕਿ ਇਹਦੀ ਉਮਰ ਬੜੀ ਲੰਬੀ ਸੀ, ਹਜ਼ਾਰਾਂ ਵਰਸੇ ਦੀ ਉਮਰ ਹੋਈ ਹੈ, ਪਰ ਇਹਨੂੰ ਪਤਾ ਵੀ ਸੀ। ਭਗਤ ਨਾਮਦੇਵ ਆਂਦੇ ਕਿ ਹੇ ਮਨੁੱਖ ਸਮਝ, ਮਾਰ ਕੰਡੇ ਤੇ ਕੋ ਅਧਿਕਾਈ। ਅਧਿਕਾਈ ਹੁੰਦਾ ਹੈ ਕਿ ਬਹੁਤਾ ਜ਼ਿਆਦਾ, ਔਰ ਮਾਰ ਕੰਡੇ ਨਾਲੋਂ ਕੋਈ ਜ਼ਿਆਦੀ ਉਮਰ ਵਾਲਾ ਨਹੀਂ। ਮਾਰ ਕੰਡੇ ਤੇ ਕੋ ਅਧਿਕਾਈ, ਕੋਈ ਹੈ ਆ ਲੰਮੀ ਉਮਰ ਵਾਲਾ? ਇਸ ਦਾ ਭਾਵ ਵੀ ਉਹਦੇ ਨਾਲੋਂ ਜ਼ਿਆਦੀ ਉਮਰ ਕਿਸੇ ਦੀ ਵੀ ਨਹੀਂ ਹੋਈ ਤੇ ਉਹਨੇ ਜੀਵਨ ਪਤਾ ਕੈਸਾ ਬਤੀਤ ਕੀਤਾ ਹੈ। ਔਰ ਅਗਲਿਆਂ ਅੱਖਰਾਂ ਵਿੱਚ ਦੱਸਦੇ ਹਨ ਕਿ ਜਿਨ ਤ੍ਰਿਣ ਧਾਰ ਮੂੜ ਬੁਲਾਏ। ਬਤੀਤ ਕਰਨਾ, ਮੂੰਡ ਮੈਣੇ ਸਿਰ, ਧਰ ਮੈਣੇ ਧਰ ਕੇ ਰੱਖ ਕੇ, ਤ੍ਰਿਣ ਤੋਂ ਭਾਵ ਕੱਖ, ਔਰ ਕੱਖਾਂ ਦੀ ਛਪਰੀ ਆਪਣੇ ਸਿਰ ਉੱਤੇ ਬਣਾ ਕੇ ਰੱਖ ਕੇ ਤੇ ਉਹਨੇ ਸਾਰੀ ਹਜ਼ਾਰਾਂ ਹਜ਼ਾਰਾਂ ਵਰਸ ਜ਼ਿੰਦਗੀ ਆਪਣੀ ਬਤੀਤ ਕੀਤੀ ਹੈ। ਇਹ ਸਾਨੂੰ ਉਪਦੇਸ਼ ਹੈ ਨਾ, ਕਦੇ ਇੱਧਰ ਧਿਆਨ ਮਾਰੀ, ਇਹ ਮਨੁੱਖ ਤੂੰ ਤੇ ਪਤਾ ਨਹੀਂ, ਸੋ ਆਦਮੀ ਹਾਂ ਹਮ ਆਦਮੀ ਹਾਂ ਇੱਕ ਦਮੀ, ਤੂੰ ਤੇ ਇੱਕ ਦਮ ਦਾ ਪ੍ਰਾਹੁਣਾ ਹੈ, ਤੈਨੂੰ ਪਤਾ ਹੀ ਨਹੀਂ ਆਪਣੇ ਆਪ ਦਾ, ਤੇ ਤੂੰ ਇੰਨਾ ਕੁਛ ਕਰ ਰਿਹਾ ਹੈ, ਤੇ ਜਿਨ੍ਹਾਂ ਮਨੁੱਖਾਂ ਨੂੰ ਜਿਨ੍ਹਾਂ ਰੱਬ ਦੇ ਪਿਆਰਿਆਂ ਨੂੰ ਉਹਨਾਂ ਤਤ ਬੇਤਿਆਂ ਨੂੰ ਪਤਾ ਸੀ, ਤੇ ਉਹਨਾਂ ਫੇਰ ਵੀ ਆਪਣੇ ਸਿਰ ਉੱਤੇ ਕੱਖਾਂ ਦੀ ਇੱਕ ਛਪਰੀ ਬਣਾ ਕੇ, ਸ਼ੌਰਾ ਬਣਾ ਕੇ ਆਪਦੀ ਸਾਰੀ ਜ਼ਿੰਦਗੀ ਹਜ਼ਾਰਾਂ ਬਰਸ ਗੁਜ਼ਾਰ ਦਿੱਤੀ। ਇਸ ਭਗਤ ਨਾਮਦੇਵ ਜੀ ਦੇ ਸ਼ਬਦ ਤੋਂ, ਇਸ ਪੰਗਤੀ ਤੋਂ ਇਹ ਸਮਝ ਪੈਂਦੀ ਹੈ ਕਿ ਮਾਰਕੰਡੇ ਰਿਸ਼ੀ ਦੀ ਉਮਰ ਬਹੁਤ ਲੰਬੀ ਹੋਈ, ਉਹਦੇ ਨਾਲੋਂ ਕਿਸੇ ਦੀ ਜ਼ਿਆਦਾ ਸਮਾਂ ਉਮਰ ਨਹੀਂ ਹੋਈ, ਇਸ ਕਰਕੇ ਤਾਂ ਕਿ ਉਹਦੇ ਤੋਂ ਵੀ ਕੋਈ ਲੰਮੀ ਉਮਰ ਵਾਲਾ ਹੈ ਭਾਵ ਨਹੀਂ ਹੈ। ਤੇ ਫਿਰ ਭਗਤ ਜੀ ਕਰਨਾ ਕੀ ਚਾਹੀਦਾ ਹੈ? ਭਲਾ ਆਪਾਂ ਵੀ ਪੁੱਛੀਏ ਭਗਤ ਜੀ ਨੂੰ ਕਿ ਤੁਹਾਡੇ ਕੀ ਵਿਚਾਰ ਨੇ, ਫਿਰ ਕੀ ਕਰਨਾ ਚਾਹੀਦਾ ਮਨੁੱਖ ਨੂੰ, ਦੱਸਦੇ ਹਨ ਜੀ।
ਮਰੋ ਕਰਤਾ ਰਾਮ ਸੁਨੇ,
ਆਖਿਆ ਭਾਈ ਸਾਡਾ ਤੇ ਪ੍ਰੇਮ ਪਿਆਰ ਕਰਨ ਵਾਲਾ, ਸਨੇਹ ਕਰਨ ਵਾਲਾ ਉਹ ਪਰਮਾਤਮਾ ਹੈ ਜਿਹੜਾ ਸਾਰੇ ਰਵਿਆ ਹੋਇਆ ਹੈ, ਰਾਮ ਉਹ ਹੈ ਸਾਡਾ ਕਰਤਾ, ਉਹ ਹੈ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ, ਉਹ ਹੀ ਸਾਡਾ ਪਿਆਰਾ ਹੈ, ਉਹਦੇ ਨਾਲ ਹੀ ਪ੍ਰੇਮ ਕਰ।
ਕਹਿ ਰਹਿ ਨਾਰ ਗਰਭ ਕਰਤਾ ਬਿਨਸ ਜਾਏ ਝੂਠੀ ਦੇ,
ਇਹਦੇ ਵਿੱਚ ਗੱਲ ਸਪਸ਼ਟ ਕਰ ਦਿੱਤੀ, ਕਾਹੇ ਰੇ ਨਾਰ ਗਰਭ ਕਰਤ ਹੋ, ਹੇ ਮਨੁੱਖ ਕਾਹਦੇ ਵਾਸਤੇ ਹੰਕਾਰ ਕਰਦਾ ਹੈ, ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ, ਇਹ ਸਰੀਰ ਤੇਰਾ, ਇਹ ਦੇਹ ਜਿਹੜੀ ਹੈ ਪੰਜਾਂ ਤੱਤਾਂ ਦੀ, ਇਹ ਵਿਨਾਸ਼ ਹੋ ਜਾਏਗੀ, ਬਿਨਸ ਜਾਵੇਗੀ, ਬਿਨਸ ਤੋਂ ਭਾਵ ਇਹਦਾ ਨਾਸ ਹੋ ਜਾਏਗਾ, ਖਤਮ ਹੋ ਜਾਏਗੀ, ਭਸਮਾਂ ਭੂਤ ਹੋਆ ਖਿਨ ਭੀਤਰ, ਔਰ ਥੋੜ੍ਹਾ ਹੀ ਸਮਾਂ ਲੱਗੇਗਾ ਇਹ ਭਸਮ ਹੋ ਜਾਏਗੀ, ਖਤਮ ਹੋ ਜਾਏਗੀ, ਔਰ ਇਹਦਾ ਨਾਮੋ ਨਿਸ਼ਾਨ ਮਿਟ ਜਾਏਗਾ, ਔਰ ਮੁੜ ਕੇ ਕਦੇ ਵੀ ਇਹ ਸਰੀਰ ਇਸ ਤਰ੍ਹਾਂ ਦੇ ਰੂਪ ਵਿੱਚ ਵੇਖਣ ਨੂੰ ਨਹੀਂ ਲੱਭੇਗਾ। ਔਰ ਇਹਦੀਆਂ ਫੋਟੋ ਤਸਵੀਰਾਂ ਮੂਵੀਆਂ ਤੇ ਭਾਵੇਂ ਵੇਖ ਲੈ, ਪਰ ਇਹ ਪ੍ਰਤੱਖ ਸਰੀਰ ਮੁੜ ਨਹੀਂ ਦੁਨੀਆਂ ਵਿੱਚ ਵੇਖਿਆ ਜਾਏ। ਭਸਮਾ ਭੂਤ ਹੋਆ ਖਿਨ ਭੀਤਰ, ਆਪਣਾ ਕੀਆ ਪਾਇਆ ਔਰ ਆਪਣਾ ਕੀਤਾ ਹੋਇਆ ਹੀ ਪਾਉਣਾ ਪਵੇਗਾ। ਬਿਨਸ ਜਾਏ ਝੂਠੀ ਦੇਹੀ, ਕਾਹੇ ਰੇ ਨਰਵ ਕਰ ਗਰਭ ਕਰਤ ਹੋ, ਹੇ ਜੀਵ ਹੇ ਦੁਨੀਆਂ ਦੇ ਲੋਗੋ ਕਿਉਂ ਹੰਕਾਰ ਕਰ ਰਹੇ ਹੋ, ਜਦੋਂ ਇਹ ਸਰੀਰ ਨੇ ਰਹਿਣਾ ਹੀ ਨਹੀਂ, ਇਸ ਕਰਕੇ ਹੰਕਾਰ ਤੋਂ ਬਚ ਕੇ ਰਹੋ, ਰਹਾਓ, ਭਾਵ ਕਿ ਵਿਸਰਾਮ ਦੇ ਕੇ ਮਾਰ ਭਗਤ ਜੀ ਕਿਰਪਾ ਕਰਦੇ ਹਨ।
ਮੇਰੀ ਮੇਰੀ ਕਹਿਰੋ ਕਰਤ ਰੋਜਣ ਸੇ ਭਾਈ,
ਹੁਣ ਪ੍ਰਮਾਣ ਦਿੱਤਾ ਕਦੇ ਧਿਆਨ ਮਾਰੀ ਇਤਿਹਾਸ ਦੇ ਪਹਿਲੂ ਵੱਲੇ, ਔਰ ਇਹ ਇਤਿਹਾਸ ਪੱਖ ਨੂੰ ਕਦੇ ਪੜ੍ਹ ਕੇ ਵੇਖੀ, ਹੇ ਸੰਸਾਰੀ ਜੀਵ, ਉਹ ਕੈਰੋਂ ਜਿਹੜੇ ਸੀ ਨਾ, ਦੁਰਯੋਧਨ ਦਾ ਪੱਖ, ਜੇ ਦੁਰਯੋਧਨ ਦੇ ਭਰਾ ਭਾਈ ਭਤੀਜੇ ਇਤਿਆਦਿਕ ਬੜੀ ਮੇਰੀ ਮੇਰੀ ਕਰਦੇ ਸੀ ਕਿ ਸਭ ਕੁਝ ਸਾਡਾ ਹੀ ਹੈ, ਇਹ ਰਾਜ ਭਾਗ ਸਾਡਾ ਹੈ, ਸਾਡੇ ਵਰਗਾ ਕੋਈ ਸ਼ਕਤੀਸ਼ਾਲੀ ਨਹੀਂ, ਸਾਡੇ ਵਰਗਾ ਕੋਈ ਤਾਕਤਵਰ ਨਹੀਂ, ਅਸੀਂ ਤਬਾਹੀ ਡਾ ਦਿਆਂਗੇ। ਔਰ ਉਹ ਹੰਕਾਰੀ ਦੁਰਯੋਧਨ ਜਿਹੜਾ ਸੀ ਉਹਦਾ ਕਿੰਨਾ ਪ੍ਰਭਾਵ ਸੀ, ਅਗਲੀ ਪੰਕਤੀ ਵਿੱਚ ਦੱਸਦੇ ਹਨ ਜੀ।
ਹਰੇ ਜੋ ਜਰ ਸਤਰ ਚਲੇ ਥਾ ਜੇ ਗਿਰਜ ਨਾ ਖਾਏ,
ਔਰ ਬਾਰਾਂ ਯੋਜਨ ਬਾਰਾਂ ਕੋ ਬਾਰਾਂ ਚੌਕੇ ਅਠਤਾਲੀ ਆਉਂਦੇ ਆ ਕਿ ਜਦੋਂ ਦੁਰਯੋਧਨ ਚੱਲਦਾ ਸੀ ਨਾ, ਤੇ ਜਿੰਨੇ ਵੀ ਛੋਟੇ ਰਾਜੇ ਸਨ ਉਪ ਰਾਜੇ, ਉਹ ਛਤਰ ਲੈ ਕੇ ਖਲੋਇਆ ਕਰਦੇ ਸੀ, ਅਠਤਾਲੀ ਅਠਤਾਲੀ ਕੂਹਾਂ ਵਿੱਚੋਂ ਖਲੋ ਜਾਇਆ ਕਰਦੇ, ਉਹ ਥੱਲੇ ਥੱਲੇ ਛਾਂ ਦੇ ਚੱਲਦਾ ਸੀ, ਜਾਂ ਸਮਝੋ ਕਿ ਉਸ ਸਮੇਂ ਦੇ ਮੁਤਾਬਕ ਇੰਨਾ ਏਰੀਆ ਉਹਦੇ ਕਬਜ਼ੇ ਵਿੱਚ ਸੀ, ਉਹਦਾ ਹੁਕਮ ਚੱਲਦਾ ਸੀ ਔਰ ਉਹ ਸਾਰੇ ਲਾਗੇ ਲਾਗੇ ਵਾਲੇ ਰਾਜੇ ਜਿਹੜੇ ਸਨ ਉਹਦਾ ਹੁਕਮ ਮੰਨਦੇ ਸੀ। ਪਰ ਸਮਾਂ ਐਸਾ ਆਇਆ ਕਿ ਜਦੋਂ ਇੰਨੀ ਲੋਥ ਤੇ ਲੋਥ ਚੜ ਗਈ ਕਿ ਉੱਥੋਂ ਜਿਹੜੇ ਕਾਂ ਕੁੱਤੇ ਹੋਰ ਮਾਸਾਹਾਰੀ ਜਾਨਵਰ ਸਨ ਨਾ ਉਹਨਾਂ ਲੋਥਾਂ ਨੂੰ ਖਾ ਖਾ ਕੇ ਰੱਜ ਗਏ ਔਰ ਇਹਦੀ ਦੇਹੀ ਉਸ ਤਰ੍ਹਾਂ ਹੀ ਗਲ ਗਈ, ਉਹਨੂੰ ਕਾਵਾਂ ਕੁੱਤਿਆਂ ਇੱਲਾਂ ਨੇ ਵੀ ਨਾ ਖਾਧਾ। ਤੇ ਦੂਜਾ ਪਾਠ ਇਹਦਾ ਇਸ ਤਰ੍ਹਾਂ ਕਰਦੇ ਨੇ ਕਿ ਦੋ ਪੱਖ ਆਉਂਦੇ ਨੇ। ਇਹ ਪਹਿਲਾ ਅਰਥ ਜਿਹੜਾ ਹੈ ਇਹ ਸੰਪਰਦਾਈ ਹੈ, ਦੂਜਾ ਅੱਜ ਦੇ ਯੁੱਗ ਦਾ। ਔਰ ਉਹ ਆਉਂਦੇ ਨੇ ਕਿ ਬਾਰ ਹੈ ਜੋਜਨ ਛਤਰ ਚੱਲੇ ਥਾ ਦੇਹੀ ਗਿਰਜਨ ਖਾਈ। ਔਰ ਐਡਾ ਸ਼ਕਤੀਸ਼ਾਲੀ ਰਾਜਾ ਸੀ, ਉਹਦਾ ਇਹ ਹਾਲ ਹੋਇਆ ਕਿ ਉਹਦੇ ਸਰੀਰ ਨੂੰ ਇੱਲਾਂ ਤੇ ਕਾਵਾਂ ਜਾਨਵਰਾਂ ਨੇ ਖਾਧਾ। ਗਿਰਜਨ ਇੱਲਾਂ ਨੇ ਖਾਧਾ ਔਰ ਉਹਦਾ ਸੰਸਕਾਰ ਕਰਨ ਵਾਲਾ ਵੀ ਕੋਈ ਨਾ ਰਿਹਾ, ਮਗਰ ਸਾਰਾ ਪਰਿਵਾਰ ਹੀ ਗਰਕ ਹੋ ਗਿਆ। ਕਿਸੇ ਨੇ ਉਹਨਾਂ ਦੀਆਂ ਲਾਸ਼ਾਂ ਵੀ ਨਾ ਸੰਭਾਲੀਆਂ ਤੇ ਨਾ ਹੀ ਇੰਨੀਆਂ ਸੰਭਾਲੀਆਂ ਜਾ ਸਕਦੀਆਂ ਸਨ ਤੇ ਪਰਿਵਾਰ ਹੀ ਤਬਾਹ ਹੋ ਗਿਆ। ਜਦੋਂ ਪਰਿਵਾਰ ਵਿੱਚ ਕੋਈ ਰਿਹਾ ਨਾ, ਬਗਾਨਾ ਕੌਣ ਮੁਰਦੇ ਨੂੰ ਹੱਥ ਲਾਉਂਦਾ ਹੈ? ਇਸ ਕਰਕੇ ਉਹਨਾਂ ਨੂੰ ਇੱਲਾਂ ਕਾਵਾਂ ਕੁੱਤਿਆਂ ਗਿੱਦੜਾਂ ਉਹ ਸਮੇਂ ਦੇ ਜੋ ਮਾਸਾਹਾਰੀ ਜਾਨਵਰ ਸਨ ਉਹਨਾਂ ਖਾ ਪੀ ਕੇ ਤੇ ਖਤਮ ਕੀਤਾ। ਤੇ ਇਸੇ ਕਰਕੇ ਭਗਤੀ ਜੀ ਆਉਂਦੇ ਕਾਹੇ ਰੇ ਨਰ ਗਰਭ ਕਰਤ ਹੋ, ਕਾਹਦੇ ਵਾਸਤੇ ਹੰਕਾਰ ਕਰਦਾ, ਰਾਜਨ ਕੌਣ ਤੁਮਾਰੇ ਆਵੇ। ਵੇਖੋ ਨਾ ਹੰਕਾਰ ਮਨੁੱਖ ਨੂੰ ਜਿਹੜਾ ਹੈ ਨਾ ਉਹ ਇਹਦੀ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ। ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੇ, ਹਸਤੀ ਦੇਖ ਭਰਮ ਤੇ ਭੁੱਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਨੀ, ਕਬੀਰ ਕੋਠਾਕਰ ਅਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਇਹ ਗੱਲ ਲਿਖੀ ਭਗਤ ਕਬੀਰ ਜੀ ਨੇ ਆ ਔਰ ਲਿਖੀ ਦੁਰਯੋਧਨ ਦੀ ਹੈ ਕਿ ਕ੍ਰਿਸ਼ਨ ਜੀ ਉਸ ਯੁੱਗ ਦੇ ਅਵਤਾਰ ਸਨ ਔਰ ਦੁਨੀਆਂ ਦਾ ਅਵਤਾਰ, ਦੁਨੀਆਂ ਦਾ ਪੈਗੰਬਰ ਉਸ ਯੁੱਗ ਦਾ ਇੱਕ ਮਨੁੱਖ ਦੇ ਘਰ ਜਾਂਦਾ ਹੈ ਤੇ ਉਹ ਉੱਠ ਕੇ ਪਾਸੇ ਹੋ ਜਾਂਦਾ ਹੈ, ਉਹਦੇ ਮੱਥੇ ਲੱਗਣ ਨੂੰ ਤਿਆਰ ਨਹੀਂ। ਇਹਨੂੰ ਕਿੰਨਾ ਕੁ ਹੰਕਾਰ ਮੰਨੋਗੇ? ਔਰ ਜਦੋਂ ਕਿ ਸਿਆਣੇ ਪੁਰਸ਼ਾਂ ਦਾ ਇਹ ਕਥਨ ਹੈ ਕਿ ਕੋਈ ਦੁਸ਼ਮਣ ਵੀ ਘਰ ਵਿੱਚ ਆਵੇ ਤੇ ਉਹਨੂੰ ਜੀ ਆਇਆ ਕਹੋ, ਇਹ ਮਨੁੱਖ ਤੇਰਾ ਦੁਸ਼ਮਣ ਵੀ ਤੇਰੇ ਘਰ ਵਿੱਚ ਆ ਜਾਂਦਾ ਨਾ ਤੇ ਉਹਨੂੰ ਜੀ ਆਇਆ ਕਹੋ, ਹੰਕਾਰ ਵਿੱਚ ਨਾ ਰਹੋ ਔਰ ਘਰ ਆਏ ਦਾ ਨਰਾਦਰ ਨਾ ਕਰ। ਉਹਨੇ ਨਰਾਦਰ ਕੀਤਾ ਕ੍ਰਿਸ਼ਨ ਜੀ ਦਾ ਔਰ ਕ੍ਰਿਸ਼ਨ ਜੀ ਗਏ ਨੇ ਸਮਝਾਉਣ ਵਾਸਤੇ, ਹਸਤੀ ਦੇਖ ਭਰਮ ਤੇ ਭੁੱਲਾ, ਸ੍ਰੀ ਭਗਵਾਨ ਨਾ ਜਾਣਿਆ। ਉਸ ਭਗਵਾਨ ਸਰੂਪ ਕ੍ਰਿਸ਼ਨ ਨੂੰ ਉਹਨੇ ਜਾਣਿਆ ਨਾ, ਆਪਣਾ ਰਾਜ ਮੰਤਰ ਵੇਖ ਕੇ ਭੁੱਲ ਗਿਆ ਹੰਕਾਰ ਦਾ ਮਾਰਿਆ ਹੋਇਆ। ਫਿਰ ਕੀ ਹਾਲ ਹੋਇਆ? ਸਾਰੀ ਤਬਾਹੀ ਹੋ ਗਈ ਔਰ ਅੰਤ ਦੇ ਸਮੇਂ ਸਰੀਰ ਵੀ ਸਾਂਭੇ ਨਾ ਗਏ, ਕਾਵਾਂ ਕੁੱਤਿਆਂ ਇੱਲਾਂ ਨੇ ਉਹਨਾਂ ਦੇ ਸਰੀਰਾਂ ਨੂੰ ਨੋਚ ਨੋਚ ਕੇ ਪਾੜ ਪਾੜ ਕੇ ਖਾਧਾ ਔਰ ਉਹਨਾਂ ਦੇ ਸਰੀਰਾਂ ਦੇ ਵਿੱਚੋਂ ਬੁਰਕ ਭਰ ਭਰ ਕੇ ਉਹਨਾਂ ਦੀਆਂ ਆਂਦਰਾਂ ਬਾਹਰ ਖਿੱਚੀਆਂ ਔਰ ਧਰਤੀ ਉੱਤੇ ਰੋਲੀਆਂ ਔਰ ਉਹਨਾਂ ਸਰੀਰਾਂ ਵਿੱਚ ਕੀੜੇ ਪਏ, ਬਦਬੂ ਆਈ, ਐਸੀ ਹਾਲਤ ਹੋਈ। ਇਹ ਹੈ ਹੰਕਾਰ ਦੀ ਖੇਡ। ਇਸ ਕਰਕੇ ਭਗਤ ਜੀ ਸਮਝਾਉਂਦੇ, ਹੇ ਮਨੁੱਖ ਹਉਮੈ ਤੋਂ ਬਚ ਜਾ, ਬਚ ਜਾ। ਅੱਗੇ ਫਿਰ ਅਗਲੀ ਪੰਕਤੀ ਵਿੱਚ ਇੱਕ ਹੋਰ ਪ੍ਰਮਾਣ ਦਿੰਦੇ ਬੜਾ ਤਗੜਾ, ਆ ਪਿਆਰ ਨਾਲ ਸਰਵਣ ਕਰੋ ਜੀ।
ਸਰਬ ਸੋਨ ਕੀ ਲੰਕਾ ਤੇ रावण से अदकाए।
रावण दे विच दो ताकतां सन, एक बाहुबल और एक उहदे कोल राज दी शक्ति ते माया संपत्ति, ये दो शक्तियां बहुत तगड़ियां सन। बाहुबल मनुख विच ओ हुंदा है केवल अपने डौलियां दी गल नहीं, क्योंकि उहदे परिवार ही एडा वड्डा सी, राम गयो रावण गयो जां को बहु परिवार, बड़ा तगड़ा परिवार सी। ते फिर हैरान हो गए, अज दे जिहड़े परिवार नियोजन वाले आ ना, ते उह ते इस गल दा बड़ा गुस्सा करनगे। ते बाणी विच गुरु ग्रंथ साहिब जी तो पुछोगे किन्ना कु परिवार सी, ते गुरु ग्रंथ साहिब जी तुहानू दस देंदे गे उहदे परिवार दी गिणती, 1 लख पूत 1.25 लख नाती ते रावण घर दिया ना बाती। यह गुरु ग्रंथ साहिब जी की गल है कि लख उहदा पुत्तर सी, क्योंकि शादियां ही इन्नियां कराईआं होईआं सी, ते 1.25 लख उहदे घर उस वेले पोतरा मौजूद सी, ते किन्ना हो गया 2 लख। जिहदे परिवार की 2 लख गिणती है, फिर बाई का जोर होया ना, बाई किनिया हो गई होणगियां, और इस करके जिहदी 4.5 लख बांह कम कर रही है उहदा फिर वह बली होया ना। इस करके भगत जी आंदे ने तू वेख रब दे प्यारे, सर्ब सोयन की लंका होती, जिहदी लंका किला सारा सोने का बनिया होया सी, रावण से अदकाई। रावण नालों शक्तिशाली है कोई? और वेख फिर इत्थे ही गल नहीं, अगे फिर दसदे हन जी,
पहयो दर बाधे हाथे खेन महि पही पराए।
एहो जे रावण दा की हाल होया मुड़के, हंकार सी ना, इस करके रावण नू हंकारी मन्या होया है। वो विद्या पक्षों भी बड़ा तगड़ा सी, पढ़िया लिखिया विद्वान सी, 4 वेदां का टीका संसार भी सब तो पहलों उन्हें लिखिया, वो अर्थ, इस करके विद्या पक्षों भी बड़ा तगड़ा, और अपनी सो फौज द्वारा परिवार पक्षों भी बड़ा तगड़ा, माया संपत्ति पक्षों भी बड़ा तगड़ा, ते उन्हूं रोलिया किन्ने बांदरां दी फौज ने, और जिहड़ी भाव के कला बंदा कईआं बांदरां नूं भजा दिंदा है, और बांदरां दी फौज ने उन्हूं रोल रोल के मारिया और उहदी तबाही कर दित्ती। इह हंकार दीआं गल्लां, कहा भयो दर बांधे हाथी, की होया उहदे नाल जिहदे दरवाजे उत्ते सोने दे झुल पा के हाथी बज्जे हुंदे सन, खिनमय भई पराई, और एक अख दे फरके विच ही उपराई हो गई। ते यह भी रामायण विच लिखिया होया है, क्योंकि हिंदू मत अनुसार और संस्कार दे समय वो सोने की डली पाउंदे ने, यह अमीरां बंदियां दी गल है, गरीब की नहीं, और चिखा विच ते रावण दे घर वाली आंदे आ के रह गई सी, मगर उन्हें रामचंद्र अगे बेनती की कि मैं अपने पति दे शरीर का संस्कार करना है, और विच मैं एडे सोने का इन्हें कुछ का मालक सी, सीढ़ी विच संस्कार वाले थां ते अग बलदी अग विच मैं नाल सोना पाउणा। ते रामचंद्र जी ने आख्या कि हुण मालक मैं नहीं रहा, मैं संकल्प कर दिता है ये भविष्ण मालक है, उन्हूं पुछ ला। वो उहदे कोल गई, भाव के 2-3 चक्कर उधर लाए उधर लाए, वो उधर भेज देवे उधर भेज दे, ते सूरज अस्तन वाला सी और सूरज दे होंदिया होंदिया उहदा संस्कार करना चाहुंदी सी, पर इन्ने सोने दी लंका दा मालक और उहदे घर वाली उहदी सीढ़ी विच और सोने का एक मासा नहीं पा सकी, एक रत्ती सोना नहीं पा सकी, खिन मैं भई पराई, सब कुछ पराया हो गया। इस करके हे मनुख ਤੂੰ ਸਮਝ ਇਹ ਸੰਸਾਰ ਵਿੱਚ ਕੁਝ ਨਹੀਂ। ਅੱਗੋਂ ਭਗਤ ਨਾਮਦੇਵ ਜੀ ਫਿਰ ਸਮਝਾਉਂਦੇ ਹਨ,
ਬਸ ਸੋ ਕਰਤ ਠੰਗਾਰੇ ਜਾਵਤ ਇਹ ਫਲ ਪਾਏ।
ਜਾਤਵ ਇਹ ਹੈ ਕ੍ਰਿਸ਼ਨ ਜੀ ਦਾ ਪਰਿਵਾਰ। ਵੇਖੋ ਜਿੱਥੇ ਦੂਸਰੇ ਮਨੁੱਖਾਂ ਨੇ ਹੰਕਾਰ ਕਰਨਾ ਹੈ ਉੱਥੇ ਉਸ ਅਵਤਾਰ ਦਾ ਜਿਹੜਾ ਪਰਿਵਾਰ ਸੀ ਨਾ ਉਹ ਵੀ ਹੰਕਾਰੀ ਹੋ ਗਿਆ ਔਰ ਜਾਦਵਾਂ ਦੇ ਮੁੰਡਿਆਂ ਨੇ ਠੱਠਾ ਕੀਤਾ, ਸਮਾਂ ਹੋ ਚੁੱਕਾ ਹੈ, ਮਖੌਲ ਕੀਤਾ ਦੁਰਬਾਸ਼ਾ ਰਿਸ਼ੀ ਨੂੰ, ਉਹਨੇ ਸਰਾਪ ਦੇ ਦਿੱਤਾ ਕਿ ਇਹ ਉਹ ਬੱਚਾ ਪੈਦਾ ਹੋਵੇਗਾ ਜਿਹੜਾ ਜਾਦਵਾਂ ਦੀ ਕੁਲ ਦਾ ਨਾਸ ਕਰ ਦੇਗਾ। ਸੋ ਐਸਾ ਹੀ ਹੋਇਆ, ਉਹ ਸ਼ਰਾਬੀ ਕਬਾਬੀ ਹੋ ਗਏ, ਸ਼ਰਾਬ ਪੀਣ ਲੱਗ ਪਏ ਔਰ ਸ਼ਰਾਬ ਪੀ ਕੇ ਆਪਸ ਵਿੱਚ ਲੜਾਈ ਹੋਈ ਔਰ ਜੰਗ ਹੋ ਕੇ ਆਪਸ ਵਿੱਚ ਕੱਟ ਵੱਢ ਕਰਕੇ ਮਰ ਗਏ। ਸਾਰਾ ਹੀ ਪਰਿਵਾਰ ਤਬਾਹ ਹੋ ਗਿਆ, ਕ੍ਰਿਸ਼ਨ ਇਕੱਲਾ ਹੀ ਰਹਿ ਗਿਆ। ਕੈਸੀ ਭਾਵੀ ਹੈ, ਕੈਸੇ ਪਰਮੇਸ਼ਰ ਦੇ ਰੰਗ ਨੇ। ਤੇ ਕ੍ਰਿਸ਼ਨ ਜੀ ਜਾ ਕੇ ਜੰਗਲ ਵਿੱਚ ਸੌਂ ਕੇ ਉਦਾਸ ਹੋ ਕੇ ਸਾਰਾ ਪਰਿਵਾਰ ਹੀ, ਇਹਦੇ ਕਲਗੀਧਰ ਮਹਾਰਸ਼ਚੇ ਪਾਤਸ਼ਾਹ ਜੀ ਨੇ ਕਿ ਸਾਰਾ ਪਰਿਵਾਰ ਵਾਰ ਕੇ ਵੀ ਚੜ੍ਹਦੀ ਕਲਾ ਵਿੱਚ ਹਨ ਔਰ ਉੱਥੇ ਆਉਂਦੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਉਦਾਸੀ ਨਹੀਂ ਆਈ ਸਤਿਗੁਰਾਂ ਦੇ ਚਿਹਰੇ ਉੱਤੇ, ਭਾਵੇਂ ਗੁਲਾਬੇ ਦੇ ਖੂਹ ਤੋਂ ਟਿੰਡ ਖੋਲ੍ਹ ਕੇ ਆਪ ਜਲ ਛੱਕ ਕੇ ਟਿੰਡ ਸਰਾਣੇ ਰੱਖ ਕੇ ਤੇ ਆਰਾਮ ਕਰ ਰਹੇ ਨੇ, ਪਰ ਕ੍ਰਿਸ਼ਨ ਉਦਾਸ ਹੈ। ਔਰ ਸ਼ਿਕਾਰੀ ਨੇ ਤੀਰ ਮਾਰਿਆ ਭੁਲੇਖੇ ਨਾਲ, ਕ੍ਰਿਸ਼ਨ ਜੀ ਨੂੰ ਲੱਗ ਗਿਆ, ਉਹ ਵੀ ਚੜ੍ਹਾਈ ਕਰ ਗਏ। ਇਸ ਕਰਕੇ ਗੱਲ ਛੇਤੀ ਮੁਕਾਈ ਹੈ। ਇਹ ਹੰਕਾਰ ਕਿਸੇ ਦਾ ਖਹਿੜਾ ਨਹੀਂ ਛੱਡਦਾ। ਭਗਤ ਜੀ ਆਉਂਦੇ ਨੇ, ਵੇਖੋ ਦੁਰਬਾਸਾ ਸਿਉ ਕਰਤ ਠਗੌਰੀ ਜਾਦਵ ਇਹ ਫਲ ਪਾਏ। ਸੋ ਇਹ ਜਾਦਵਾਂ ਨੇ ਵੀ ਇਹ ਫਲ ਪਾਇਆ ਕਿ ਉਹਨਾਂ ਦੀ ਕੁਲ ਦਾ ਨਾਸ ਹੋ ਗਿਆ ਜੀ।
ਕਿਰਪਾ ਕਰੇ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ।
ਆਪਣੇ ਦਾਸ ਉੱਤੇ ਕਿਰਪਾ ਕੀਤੀ ਉਸ ਪਰਮਾਤਮਾ ਨੇ ਤੇ ਮੈਂ ਨਾਮਦੇਵ ਉਹਦਾ ਦਾਸ ਉਹਦੇ ਗੁਣ ਗਾਉਣ ਲੱਗਾ ਹਾਂ। ਉਹਨੇ ਹੀ ਮੈਨੂੰ ਹਉਮੈ ਤੋਂ ਹੰਗਤਾ ਤੋਂ ਅਰਹਿਤ ਕੀਤਾ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਕੇ ਪਿਆਰਿਓ ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।